ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਗਰੀਬਨਵਾਜ ਪਾਤਸ਼ਾਹ ਜੀ ਮਹਾਰਾਜ ਜੀਵਾਂ ਦੀ ਕਲਿਆਣ ਕਰ ਰਹੇ ਹਨ। ਅਨੇਕਾਂ ਥਾਵਾਂ ਦਾ ਭਰਮਣ ਕਰ ਰਹੇ ਨੇ, ਰਟਨ ਕਰ ਰਹੇ ਨੇ। ਰਸਤੇ ਚ ਟੁਰੇ ਜਾਂਦਿਆਂ ਇੱਕ ਡੱਗੀ ਵਾਲਾ ਵਪਾਰੀ ਸਤਿਗੁਰਾਂ ਨੂੰ ਮਿਲਿਆ। ਉਹਨੂੰ ਰੋਕ ਕੇ ਸਤਿਗੁਰਾਂ ਨੇ ਪੁੱਛਿਆ, ਕੌਣ ਹੈ? ਕਹਿੰਦਾ, ਜੀ ਮੈਂ ਵਪਾਰੀ ਹਾਂ, ਪਿੰਡ ਪਿੰਡ ਚ ਫਿਰ ਕੇ ਵਣਜ ਕਰਦਾ ਹਾਂ। ਮਹਾਰਾਜ ਜੀ ਕਹਿੰਦੇ, ਦੱਸ ਤੇਰੀ ਇਸ ਪੰਡ ਚ ਕੀ ਹੈ? ਸਤਿਗੁਰਾਂ ਦਾ ਬਚਨ ਸੁਣ ਕੇ ਉਹ ਪਾਂਡੇ ਨੇ ਖੋਲੀ ਹੈ ਔਰ ਪਾਤਸ਼ਾਹ ਨੂੰ ਵਿਖਾ ਰਿਹਾ। ਇਸ ਵਪਾਰੀ ਤੇ ਦਇਆ ਦ੍ਰਿਸ਼ਟੀ ਕਰਕੇ ਇਹਨੂੰ ਜਿਵੇਂ ਸਤਿਗੁਰੂ ਜੀ ਕਿਰਤਾਰਥ ਕਰ ਰਹੇ ਨੇ, ਉਹ ਪ੍ਰਸੰਗ ਆ ਰਿਹਾ। ਸਤਿਗੁਰੂ ਜੀ ਬੜੇ ਦਿਆਲੂ ਨੇ, ਕਿਰਪਾਲੂ ਨੇ, ਮਿਹਰਬਾਨ ਨੇ। ਪਤਾ ਨੀ ਕਿਸ ਵੇਲੇ, ਕਦੋਂ ਤੇ ਕਿਸ ਤੇ ਰੀਝ ਪੈਣ, ਪ੍ਰਸੰਨ ਹੋ ਜਾਣ ਔਰ ਉਹਦੇ ਕਪਾਟ ਖੋਲ ਦੇਣ। ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਈਏ। ਰਸਨਾ ਨੂੰ ਕਰੋ ਪਵਿੱਤਰ ਤੇ ਆਖੋ ਜੀ, ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ ਸ਼੍ਰੀ
ਵਾਹਿਗੁਰੂ ਗੁਰੂ ਸਾਹਿਬ ਜੀ। ਚੋਪਈ ਤੈਂਗਤ ਦੀਨ ਗੁਰੂ ਤਬ ਬੋਲੀ।
ਮੁਕਤੀ ਦੇਣ ਵਾਸਤੇ ਉਸ ਵਪਾਰੀ ਨੂੰ, ਕਲਿਆਣ ਬਖਸ਼ਣ ਵਾਸਤੇ ਮੁਕਤੀ ਦਾ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ,
ਹਮੇ ਦਿਖਾਵੋ ਗਠਰੀ ਖੋਲੀ।
ਆਖਿਆ, ਵਪਾਰੀ ਜੀ ਖੋਲੋ ਇਸ ਗੰਢ ਨੂੰ ਜਿਹੜੀ ਮੋਢੇ ਤੇ ਰੱਖੀ ਹੋਈ ਹੈ, ਖੋਲ ਕੇ ਵਿਖਾਓ ਇਹਦੇ ਵਿਚ ਕੀ ਹੈ।
ਸੁਨ ਕੰਧੇ ਤੇ ਤਾਏ ਉਤਾਰੀ।
ਸਤਿਗੁਰੂ ਜੀ ਦਾ ਬਚਨ ਸੁਣਦਿਆਂ ਇਹਨੇ ਉਹ ਗੰਢ ਉਤਾਰ ਕੇ ਮੋਢੇ ਤੋਂ ਥੱਲੇ ਭੋਏ ਰੱਖੀ ਹੈ।
ਖੋਲ ਗੰਟ ਤਰ ਦੀਨ ਅਗਾਰੀ,
ਔਰ ਉਸ ਪੰਡ ਨੂੰ ਖੋਲ ਕੇ ਮਹਾਰਾਜ ਜੀ ਦੇ ਸਨਮੁਖ ਰੱਖ ਦਿੱਤਾ।
ਤੋਲਨ ਹਿਤ ਜੇ ਪਾਹਨ ਪਾਏ,
ਉਹਦੇ ਵਿਚ ਜਿੱਥੇ ਮਿਰਚਾਂ ਜਾਂ ਤੇਲ ਆਦਿਕ ਜਾਂ ਰੂਹ ਆਦਿਕ ਸੀ, ਉਥੇ ਉਹਦੇ ਵਿਚ ਪੱਥਰ ਵੀ ਪਏ ਹੋਏ ਸੀ ਪਾਹਨ, ਜਿਨ੍ਹਾਂ ਨਾਲ ਇਹ ਤੋਲ ਕੇ ਦਿੰਦਾ ਸੀ ਸਮਾਨ ਸਾਰਾ। ਉਸ ਗੰਢ ਦੇ ਵਿਚ ਪੱਥਰ ਵੀ ਪਏ ਹੋਏ ਨੇ, ਉਹ ਵੱਟੇ ਵੀ ਪਏ ਹੋਏ ਨੇ।
ਸ਼੍ਰੀ ਪ੍ਰਭ ਨੇ ਸੋ ਹੱਥ ਉਚਾਈ,
ਉਹਨਾਂ ਵਿਚੋਂ ਇੱਕ ਇੱਕ ਵੱਟਾ ਸਤਿਗੁਰੂ ਜੀ ਆਪਣੇ ਸੋਹਣਿਆਂ ਹੱਥਾਂ ਵਿਚ ਚੁੱਕਦੇ ਹਨ।
ਪੂਜਨ ਕੀਤ ਗਿਰਾ ਉਚਾਰੀ,
ਪਹਿਲਾਂ ਇੱਕ ਵੱਟਾ ਚੁੱਕਿਆ ਤੇ ਚੁੱਕ ਕੇ ਉਸ ਵਪਾਰੀ ਨੂੰ ਪੁੱਛਣ ਵਾਸਤੇ ਮਹਾਰਾਜ ਜੀ ਬੋਲੇ,
ਇਨਕੋ ਨਾਉ ਬਤਾਓ ਵਪਾਰੀ।
ਮਹਾਰਾਜ ਜੀ ਏਦਾਂ ਪੁੱਛਦੇ ਆ ਜਿਵੇਂ ਸਾਹਿਬ ਨੂੰ ਕੁਝ ਪਤਾ ਹੀ ਨਾ ਹੋਵੇ। ਉਸ ਵਪਾਰੀ ਨੂੰ ਪੁੱਛਦੇ ਵੀ ਇਹ ਜਿਹੜਾ ਪੱਥਰ ਹੈ, ਵੱਟਾ, ਇਹਦਾ ਨਾਂ ਦੱਸ।
ਦੋਹਰਾ ਪੰਜ ਸਿਰ ਦੋ ਸਿਰ ਇੱਕ ਸਿਰ ਇੱਕ ਇਹ ਆਹੇ।
ਇੱਕ ਇੱਕ ਵੱਟਾ ਮਹਾਰਾਜ ਜੀ ਚੁੱਕਦੇ ਤੇ ਪੁੱਛਦੇ, ਵਪਾਰੀ ਇਹ ਕੀ ਹੈ? ਕਹਿੰਦਾ, ਜੀ ਇਹ ਪੰਜ ਸਿਰ ਦਾ ਵੱਟਾ। ਦੂਜੇ ਵੱਲ ਇਸ਼ਾਰਾ ਕੀਤਾ ਮਹਾਰਾਜ ਜੀ ਨੇ, ਫਿਰ ਪੁੱਛਿਆ, ਕਹਿੰਦਾ, ਜੀ ਇਹ ਦੋ ਸਿਰ ਦਾ। ਤੀਜੇ ਵੱਲ ਇਸ਼ਾਰਾ ਕੀਤਾ, ਕਹਿਣ ਲੱਗਾ, ਜੀ ਇਹ ਇੱਕ ਸਿਰ ਦਾ ਵੱਟਾ ਹੈ।
ਪਾਓ ਇੱਕ ਕੋ ਨਾਉ ਹੈ ਜੋ ਤੁਮਰੇ ਘਰ ਮਾਏ।
ਜਿਹੜਾ ਸਭ ਤੋਂ ਛੋਟਾ ਵੱਟਾ ਸੀ ਉਹ ਮਹਾਰਾਜ ਜੀ ਨੇ ਆਪਣੇ ਹੱਥਾਂ ਚ ਫੜਿਆ ਹੋਇਆ। ਵਪਾਰੀ ਕਹਿਣ ਲੱਗਾ, ਮਹਾਰਾਜ ਜੀ ਜਿਹੜਾ ਪਾਵਨ ਇਹ ਜਿਹੜਾ ਵੱਟਾ ਆਪ ਜੀ ਦੇ ਹੱਥਾਂ ਵਿਚ ਹੈ, ਇਹ ਸਭ ਤੋਂ ਛੋਟਾ ਵੱਟਾ, ਇਹਨੂੰ ਪਾਈਆ ਕਹਿੰਦੇ ਹਨ। ਇਹ ਇੱਕ ਪਾਓ ਹੈ, ਬਾਕੀ ਇਹ ਵੱਟੇ ਜਿਹੜੇ ਵੱਡੇ ਨੇ, ਇੱਕ ਪੰਜ ਸੇਰ ਦਾ, ਇੱਕ ਦੋ ਸੇਰ ਦਾ, ਇੱਕ ਇੱਕ ਸੇਰ ਦਾ, ਜਿਹੜਾ ਆਪ ਜੀ ਦੇ ਸੋਹਣਿਆਂ ਦਸਤ ਕਮਲਾਂ ਵਿਚ ਹੈ ਮਹਾਰਾਜ, ਇਹ ਵੱਟਾ ਪਾਈਆ ਦਾ ਹੈ।
ਚੋਪਈ ਸੁਨ ਗੁਰ ਕਹੇ ਧਨ ਇਹ ਪਾਓ।
ਸੁਣ ਕੇ ਸਤਿਗੁਰੂ ਜੀ ਪਾਤਸ਼ਾਹ ਜੀ ਬੋਲੇ, ਕਹਿੰਦੇ, ਵਪਾਰੀ ਜੀ ਇਹ ਜਿਹੜਾ ਸਭ ਤੋਂ ਛੋਟਾ ਵੱਟਾ ਹੈ ਜਿਹਨੂੰ ਪਾਓ ਕਿਹਾ ਜਾ ਰਿਹਾ, ਇਹ ਧਨ ਨਾ ਹੋਇਆ? ਇਹ ਵੱਟਾ ਜਿਹੜਾ ਸਭ ਤੋਂ ਛੋਟਾ ਪਾਓ ਹੈ, ਇਹ ਧਨ ਹੈ।
ਜਿਨੇ ਆਪਣੋ ਲਘੂ ਨਾਮ ਤਰਾਉ,
ਇਹ ਧਨ ਤਾਂ ਹੈ ਕਿਉਂਕਿ ਇਹਨੇ ਆਪਣੇ ਆਪ ਨੂੰ ਸਭ ਤੋਂ ਛੋਟਾ ਰਖਾਇਆ, ਛੋਟਾ ਨਾਮ ਰਖਾਇਆ। ਬਾਕੀ ਪੰਜ ਸੇਰ ਦੋ ਸੇਰ ਸੇਰ ਦੇ ਵੱਡੇ ਵੱਟੇ ਨੇ ਇਹ ਪਾਓ ਛੋਟਾ ਇਹ ਧੰਨ ਹੈ ਜਿਹਨੇ ਆਪਣੇ ਆਪ ਨੂੰ ਛੋਟਾ ਗਣਾਇਆ ਹੈ
ਊਜਨ ਜੋਗ ਇਹੀ ਹਮ ਜਾਨਾ
ਜਿਹੜਾ ਸਭ ਤੋਂ ਛੋਟਾ ਹੋ ਜਾਂਦਾ ਵਪਾਰੀ ਜੀ ਉਹੀ ਸਭ ਦੇ ਸਤਿਕਾਰ ਯੋਗ ਹੋ ਕੇ ਪੂਜਨੀਕ ਹੋ ਜਾਂਦਾ ਹੈ ਜਿਹੜਾ ਪਾਤਸ਼ਾਹ ਬਚਨਾਂ ਵਿੱਚੋਂ ਬਚਨ ਸਮਝਾ ਰਹੇ ਨੇ ਵਪਾਰੀ ਨੂੰ ਮਹਾਰਾਜ ਜੀ ਕਹਿੰਦੇ ਜਿਹੜਾ ਸਭ ਤੋਂ ਛੋਟਾ ਹੋ ਜਾਂਦਾ ਉਹੀ ਪੂਜਣ ਯੋਗ ਹੋ ਜਾਂਦਾ ਹੈ
ਸੁਨੋ ਕਾਨ ਦੀ ਕਰ ਮਰਦਾਨਾ
ਭਾਈ ਮਰਦਾਨਾ ਜੀ ਲਾਗੇ ਖੜੇ ਸਨ ਉਹਨਾਂ ਨੂੰ ਵੀ ਮਹਾਰਾਜ ਜੀ ਕਹਿਣ ਲੱਗੇ
ਇਸ ਵਿਦ ਬਚਨ ਵਪਾਰੀ ਸੁਨੇ
ਭਾਈ ਮਰਦਾਨਾ ਜੀ ਵੀ ਕੋਲ ਸੁਣ ਰਹੇ ਸੀ ਜਦੋਂ ਸਤਿਗੁਰਾਂ ਨੇ ਕਿਹਾ ਨਾ ਵੀ ਇਹ ਧੰਨ ਹੈ ਜਿਹੜਾ ਸਭ ਤੋਂ ਛੋਟਾ ਪੂਜਣ ਯੋਗ ਹੈ ਵਪਾਰੀ ਨੇ ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਭਾਈ ਮਰਦਾਨਾ ਜੀ ਵੀ ਕੋਲ ਬੈਠੇ ਸੁਣ ਰਹੇ ਨੇ
ਪੂਰਨ ਸੰਤ ਰਿਧੀ ਮੈਂ ਗੁਣੇ
ਉਸ ਵਪਾਰੀ ਨੂੰ ਝੱਟ ਸਮਝ ਪੈ ਗਈ ਵੀ ਸਤਿਗੁਰੂ ਜੀ ਕੀ ਕਹਿਣਾ ਚਾਹੁੰਦੇ ਇਕਦਮ ਉਹਨੂੰ ਸਮਝ ਪੈ ਗਈ ਸੋਝੀ ਆ ਗਈ ਉਹਨੇ ਜਾਣ ਲਿਆ ਕਿ ਇਹ ਕੋਈ ਪੂਰਨ ਪੁਰਖ ਨੇ ਪੂਰਨ ਸੰਤ ਹਨ
ਆਪਾ ਖੋਏ ਪਰਿਓ ਸ਼ਰਨਾਈ
ਉਸੇ ਵੇਲੇ ਉਸ ਵਪਾਰੀ ਨੇ ਆਪਣਾ ਆਪਾ ਦੂਰ ਕੀਤਾ ਆਪਣੀ ਹੰਗਤਾ ਮਮਤਾ ਤੇ ਮੈਂ ਮੇਰੀ ਦੀ ਬਿਰਤੀ ਦਾ ਤਿਆਗ ਕੀਤਾ ਔਰ ਤਿਆਗ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਦੰਡਵਤ ਨਮਸਕਾਰ ਕੀਤੀ
ਵਿਸ਼ੇ ਵਾਸ਼ਨਾ ਸਰਬ ਗਵਾਈ
ਜਿਤਨੀ ਹਿਰਦੇ ਦੀ ਵਿਸ਼ੇ ਵਿਕਾਰਾਂ ਦੀ ਵਾਸ਼ਨਾ ਸੀ ਉਹ ਵਾਸ਼ਨਾ ਇਸ ਵਪਾਰੀ ਨੇ ਆਪਣੇ ਹਿਰਦੇ ਚੋਂ ਤਿਆਗ ਦਿੱਤੀ
ਤਰਿਓ ਚਰਨ ਪਰ ਸੀਸ ਹੋਏ ਦੀਨ
ਔਰ ਬੜਾ ਦੀਨ ਤੇ ਵਿਨਿਮਰ ਹੋ ਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਧਰਿਆ ਨਮਸਕਾਰ ਕੀਤੀ
ਪਰਿਓ ਰਿਓ ਨਾ ਉਠਾਵਨ ਕੀਨ
ਸਤਿਗੁਰਾਂ ਦੇ ਚਰਨਾਂ ਤੇ ਸਿਰ ਧਰੀ ਰੱਖਿਆ ਮਨ ਨਹੀਂ ਕਰਦਾ ਕਿ ਮੈਂ ਆਪਣਾ ਸਿਰ ਸਤਿਗੁਰਾਂ ਦੇ ਚਰਨਾਂ ਤੋਂ ਚੁੱਕਾਂ ਇਉਂ ਸਤਿਗੁਰਾਂ ਦੇ ਚਰਨਾਂ ਤੇ ਹੀ ਸੀਸ ਟਿਕਾਈ ਰੱਖਿਆ
ਦੇਖ ਦੀਨਤਾ ਤੇ ਜਗਨਾਥਾ
ਜਗਤ ਦੇ ਨਾਥ ਸਤਿਗੁਰਾਂ ਨੇ ਇਸ ਵਪਾਰੀ ਦੀ ਦੀਨਤਾਈ ਇਹਦੀ ਵਿਨਿਮਰਤਾ ਤੇ ਹਲੀਮੀ ਵੇਖੀ
ਸਿਰ ਪਰ ਤਰਿਓ ਕਮਲ ਸਮਹਾਤਾ
ਸੋਹਣਾ ਕਮਲ ਜੈਸਾ ਸੁੰਦਰ ਕੋਮਲ ਹੱਥ ਸਤਿਗੁਰੂ ਜੀ ਨੇ ਵਪਾਰੀ ਜਿਹੜਾ ਚਰਨਾਂ ਤੇ ਸੀਸ ਧਰੀ ਬੈਠਾ ਸੀ ਮਹਾਰਾਜ ਜੀ ਨੇ ਆਪਣਾ ਮੇਰਾ ਭਰਿਆ ਹੱਥ ਉਸ ਵਪਾਰੀ ਦੇ ਸੀਸ ਤੇ ਰੱਖਿਆ ਹੈ ਜਿਸ ਦੇ ਸਿਰ ਤੇ ਸਤਿਗੁਰੂ ਜੀ ਹੱਥ ਧਰ ਦਿੰਦੇ ਹਨ ਖਾਲਸਾ ਜੀ ਉਹ ਤਿੰਨਾਂ ਲੋਕਾਂ ਨੂੰ ਆਪਣੇ ਅਧੀਨ ਕਰ ਸਕਦਾ ਹੈ ਜਿਹਦੇ ਸਿਰ ਤੇ ਸਤਿਗੁਰੂ ਜੀ ਆਪਣਾ ਮੇਰਾ ਭਰਿਆ ਹੱਥ ਧਰ ਦੇਣ ਉਹ ਸੰਸਾਰ ਦੀਆਂ ਸਮਸਤ ਸ਼ਕਤੀਆਂ ਨੂੰ ਧਾਰਨ ਕਰ ਲੈਂਦਾ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਅਪਾਰ ਪਾਤਸ਼ਾਹ ਨੇ ਅਪਾਰ ਬਖਸ਼ਿਸ਼ ਕੀਤੀ ਮੇਰਾ ਭਰਿਆ ਹੱਥ ਉਸ ਵਪਾਰੀ ਦੇ ਸਿਰ ਤੇ ਧਰਿਆ ਹੈ
ਤੈ ਛਿਨ ਖੁੱਲ ਗਏ ਬਿਕਟ ਕਪਾਟਾ
ਸਿਰ ਤੇ ਹੱਥ ਧਰਨ ਦੀ ਦੇਰੀ ਸੀ ਮਹਾਰਾਜ ਜੀ ਦਾ ਪਾਵਨ ਹੱਥ ਇਸ ਵਪਾਰੀ ਦੇ ਸਿਰ ਨਾਲ ਸਪਰਸ਼ ਹੋਇਆ ਉਸੇ ਵੇਲੇ ਵਪਾਰੀ ਦੇ ਅੰਦਰ ਦੇ ਬਜਰ ਕਪਾਟ ਖੁੱਲ ਗਏ ਭਰਮ ਦਾ ਪਰਦਾ ਪਾੜ ਗਿਆ ਭਰਮ ਦਾ ਆਂਡਾ ਅੰਦਰ ਜਿਹੜਾ ਸੀ ਉਹ ਟੁੱਟ ਗਿਆ ਔਰ ਹਿਰਦੇ ਚ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਗਿਆਨ ਹੀ ਗਿਆਨ ਹੋ ਗਿਆ
ਅਦਭੁਤ ਪਇਓ ਅਪਰਈ ਠਾਠਾ
ਅਦਭੁਤ ਹੀ ਠਾਠ ਬਣ ਗਿਆ ਹੋਰ ਹੀ ਰਚਨਾ ਰਚੀ ਗਈ ਸੰਸਾਰ ਦੀ ਹੋਰ ਹੀ ਪ੍ਰਕਾਰ ਦਾ ਸਭ ਕੁਝ ਕਹਿੰਦੇ ਅਸਚਰਜ ਹੈ ਕਿਹਾ ਹੀ ਨਹੀਂ ਜਾ ਸਕਦਾ ਕੀ ਬਣ ਆਇਆ ਅੰਦਰ ਵਪਾਰੀ ਦੇ ਬਿਸਮ 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 ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹੋ ਨਾਨਕ ਸੰਤਨ ਰਸ ਆਈ ਹੈ ਜਿਉਂ ਚਾਖ ਗੂੰਗਾ ਮੁਸਕਾਰ ਹੈ ਏਦਾਂ ਦਾ ਰਸ ਅੰਦਰ ਬਣ ਗਿਆ
ਜਗਿਓ ਗਿਆਨ ਦੁਬਿਧਾ ਸਭ ਖੋਈ
ਹਿਰਦੇ ਚ ਗਿਆਨ ਜਗ ਆਇਆ ਜਿਤਨੀ ਦੁਬਿਧਾ ਸੀ ਜਿਤਨੀ ਦਵੈਸ਼ ਸੀ ਉਹ ਸਾਰੀ ਦੁਬਿਧਾ ਜਾਂਦੀ ਰਹੀ ਬਿਨਸ ਗਈ
ਤੀਨ ਲੋਕ ਕੀ ਸੋਧੀ ਉਰ ਹੋਈ
ਔਰ ਐਸੀ ਸੋਝੀ ਹੋਈ ਕਿ ਤਿੰਨਾਂ ਲੋਕਾਂ ਚ ਕੀ ਵਰਤਦਾ ਸਾਰਾ ਗਿਆਨ ਹੋ ਗਿਆ ਤਰਲੋਕੀ ਦੀ ਸੋਝੀ ਤਿੰਨਾਂ ਲੋਕਾਂ ਦਾ ਗਿਆਨ ਸਮਝ ਆ ਗਿਆ ਕਿ ਤਿੰਨੇ ਭਵਨ ਨਾਸ਼ਵਾਨ ਬਿਨਸ ਜਾਣ ਵਾਲੇ ਸੁਪਨੇ ਵੱਤ ਹਨ
ਦੋਹਰਾ जब बाली ने अस कई व्यापारी की गात।
जदों भाई बाला जी ने कथा गुरु अंगद साहब दे दरबार च सुनाई ना व्यापारी दा ए प्रसंग के सतगुरां ने किवें उस व्यापारी नूं चाटी किरतार्थ कर दिता, हुणे मिलिया हुणे ही किरतार्थ कर दिता। जदों ए सारा प्रसंग भाई साहब भाई बाला जी ने गुरु अंगद देव साहब जी दे दरबार विच खडूर साहब दी पवित्र पावन धरती ते सुनाया।
तत चिन्ह प्राप्त ज्ञान पा परसी प्रभ के हाथ।
सतगुरां दे चर हाथां दा स्पर्श करने करके उस व्यापारी नूं तत छेनी ज्ञान दी प्राप्ति हो गई।
जो पई तब श्री अंगद बोली बानी।
ए प्रसंग सुनिया धन गुरु अंगद देव साहब जी ने, सुन के गुरु अंगद देव साहब जी बोले कहन लगे,
हे बाले ए कहो कहानी।
कहन लगे भाई बाला जी ए प्रसंग जरा खोल के दसो, खोल के सुनाओ।
इन व्यापारी तत छिन पाई।
ओ जेड़ा व्यापारी सी ओने चाटी तत छिनी गुरु साहब कोलो वस्तु प्राप्त कर ली। जिस वस्तु नू प्राप्त करन लई लोक वरिया बद्दी मेहनत मशक्कत घाल दे ने, ओ व्यापारी हुणे आया सी गुरु चरणा च रस्ते च मिलिया, तत छेनी ओनू ब्रह्म वस्तु दी प्राप्ति हो गई।
कछ चिर काल न सेव कमाई।
उस व्यापारी ने कोई सतगुरां दी लम्मे समय तक सेवा नहीं सी कीती, ओने कोई महाराज जी दी लम्मे समय तक संगत नहीं सी कीती, टहल नहीं सी कमाई।
थोरन कीन शब्द अभ्यासा।
ओने ता कोल आके बस महाराज जी दे बचन ही सुने, ते महाराज जी दे बचना नू सुन के हिरदे ची वसाया।
ज्ञानी पयो पाए सुख रासा।
और तत छेने ज्ञान प्राप्त करके ज्ञानी हो गया, और ओनू सुखां दी पूंजी दा जेड़ा ज्ञान है ओ प्राप्त हो गया।
बाली ने तब बचनी उचारे।
जदों सतगुरु जी ने पुछया ना भी बालिया भी ए की गल होई, भी ओने कोई मशक्कत नहीं सी काली, ओ पहला कदे गुरु संगत च नहीं सी आया, हुणे अज आया ते अज ही ज्ञान नू प्राप्त हो गया। ए सवाल तां उठना साडे हिरदे विच भी सुभाविक है। खालसा जी असि भी सोचदे आ भी फलाणा चाली, मैं तां जी 40 साल तों 50 साल तों लगा होया इस पासे, ते मेरा बड़ा लम्मा समा जीवन दा इस पासे गुजर गया, ते गल नहीं बनी हाले ताई भी, क्योंकि सानू अपने 40-50 साल दे उत्ते माण है। मैं लगा होया एक अज आया है, आए नू हाले समा भी नहीं होया, झट गुरु दी कृपा होई ते तात्काल ओनू ज्ञान प्राप्त हो रहा है। ये की खेड है? सानू सोझी आ केवल अपने इस शरीर दी के इस शरीर च जिहदे च असीं रहिंदे आ, इस शरीर तो पहला जिहड़ा साडा शरीर सी उहदा सानू बोध नहीं है, पर गुरु साहब उहदे बारे भी जाणदे आ। उस शरीर तो पहला केड़ा शरीर सी उहदे बारे भी जाणदे आ, हर जन्म बारे जाणदे आ, किस जन्म च कितनी साधना कीती, किस जन्म च कितनी कमाई कीती, कितने कर्म कीते जां कीते ही नहीं। गुरु साहब तां जाणदे ने ना, सानू नहीं पता, पर सतगुरां नूं इहदा बोध है, पातशाह तां जाणदे ने। इस करके हुण कुंडी खोल के समझाउण लगे आ। गुरु अंगद साहब जी भी जाणदे ने, पर साडे अंदरों ए सवाल दा जवाब सानू मिल जाए, इस करके गुरु अंगद साहब जी भाई बाले नू पुछ रहे हन।
सुन अंगद श्री नानक प्यारे।
भाई बाला जी कहन लगे, हे सतगुरु गुरु अंगद साहब जी, तुसी गुरु नानक साहब नाल प्यार कर दे हो, सुनो।
मैं बूजन की नन प्रभ तबई।
महाराज जी जेड़ा सवाल तुसी मैनू पुछे है, ए सवाल मैं गुरु नानक साहब नू उस वेले पुछया सी, इन बिन इसे तरह मैं उन्हां नू पुछया सी, महाराज ए व्यापारी ने कोई सेवा नहीं कीती, तुहाडी कोई संगत नहीं कीती, हुणे आया सी, ਹੁਣੇ ਹੀ ਤੁਸੀਂ ਇਹਨੂੰ ਆਤਮ ਗਿਆਨੀ ਬਣਾ ਦਿੱਤਾ ਹੈ।
ਤੈ ਪਰ ਖੁਸ਼ੀ ਕੀਨ ਪ੍ਰਭ ਜਬਈ,
ਜਦੋਂ ਸਤਿਗੁਰੂ ਜੀ ਨੇ ਉਸ ਵਪਾਰੀ ਤੇ ਆਪਣੀ ਵੱਡੀ ਭਾਰੀ ਖੁਸ਼ੀ ਕਰਕੇ ਉਹਦੇ ਤੇ ਦਇਆ ਕਰਕੇ ਉਹਦੇ ਭਰਮ ਦੇ ਪਰਦੇ ਦੂਰ ਕੀਤੇ।
ਮੁਝ ਸੋ ਜੈਸੇ ਬਚਨੀ ਉਚਾਰੇ,
ਮੈਂ ਉਦੋਂ ਪੁੱਛ ਲਿਆ ਸੀ ਇਹ ਸਵਾਲ ਸਤਿਗੁਰਾਂ ਨੂੰ ਤੇ ਹੇ ਗੁਰੂ ਅੰਗਦ ਸਾਹਿਬ ਜਿਹੜਾ ਜਵਾਬ ਗੁਰੂ ਨਾਨਕ ਸਾਹਿਬ ਨੇ ਮੈਨੂੰ ਦਿੱਤਾ ਸੀ ਉਹੀ ਜਵਾਬ ਮੈਂ ਆਪ ਜੀ ਨੂੰ ਸੁਣਾਉਂਦਾ ਹਾਂ। ਸੁਣੋ,
ਸੋ ਮੈਂ ਕਹਿਹੁ ਪਾਸ ਤੁਮਾਰੇ,
ਮਹਾਰਾਜ ਜੀ ਉਹੀ ਸਾਰਾ ਪ੍ਰਸੰਗ ਮੈਂ ਆਪ ਜੀ ਦੇ ਸਨਮੁਖ ਦੱਸਦਾ ਹਾਂ।
ਪੂਰਬ ਜਨਮ ਪੁੰਨ ਇਸ ਕੇਰੇ,
ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਭਾਈ ਬਾਲਾ ਜੀ ਤੁਹਾਨੂੰ ਇਹਦਾ ਇਹ ਜਨਮ ਦਿਸਦਾ ਹੈ ਪਰ ਸਾਨੂੰ ਇਹਦਾ ਪਿਛਲਾ ਜਨਮ ਵੀ ਦਿਸ ਰਿਹਾ ਜਿਹਦੇ ਚ ਇਹਨੇ ਬੜੇ ਪੁੰਨ ਕਰਮ ਕੀਤੇ ਨੇ। ਇਹਨੇ ਆਪਣੇ ਪਿਛਲੇ ਜਨਮ ਚ ਬੜੇ ਪੁੰਨ ਕਰਮ ਕੀਤੇ ਆ, ਭਲੇ ਕਰਮ ਕੀਤੇ ਆ, ਸਾਧਨਾ ਕੀਤੀ ਹੈ। ਹਾਂਜੀ,
ਮਿਲ ਸਤ ਸੰਗਤ ਕੀਨ ਕਨੇਰੇ,
ਇਹਨੇ ਬੜੀ ਸੰਗਤ ਕੀਤੀ ਆ, ਸਤ ਸੰਗਤ ਵਿਚ ਮਿਲ ਕੇ ਕਥਾ ਸੁਣੀ ਆ, ਕੀਰਤਨ ਸੁਣਿਆ।
ਕਾਰਜ ਪਇਓ ਸਿੱਧ ਸਭ ਆਗੂ,
ਇਹਦੇ ਸਾਰੇ ਕਾਰਜ ਸਿੱਧ ਹੋ ਗਏ।
ਮਿਲਨੋ ਚਾਇਤ ਏਕ ਸੁਭਾਗੂ,
ਪਰ ਕੇਵਲ ਪਰਮਾਤਮਾ ਨਾਲ ਮਿਲਾਪ ਬਾਕੀ ਸੀ, ਉਹ ਨਹੀਂ ਸੀ ਹੋਇਆ, ਪਰਮੇਸ਼ਰ ਨਾਲ ਮਿਲਾਪ ਹੋਣਾ ਬਾਕੀ ਸੀ।
ਦੋਹਰਾ ਦੀਪਕ ਬਾਤੀ ਤੇਲ ਯੁਤ ਪਾਵਕ ਲਾਵਨ ਦੇਰ,
ਪ੍ਰਭੂ ਦੇ ਮਿਲਾਪ ਲਈ ਇਹਨੂੰ ਚਾਹੀਦਾ ਸੀ ਕੋਈ ਪੂਰਨ ਸਾਧੂ, ਉਹ ਨਹੀਂ ਸੀ ਇਹਨੂੰ ਮਿਲਿਆ, ਹੁਣ ਆਣ ਮਿਲਿਆ ਹੈ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਦੀਵਾ ਬਣਿਆ ਹੋਇਆ ਸੀ, ਉਹਦੇ ਚ ਤੇਲ ਵੀ ਪਿਆ ਹੋਇਆ ਸੀ, ਉਹਦੇ ਚ ਬੱਤੀ ਵੀ ਪਈ ਹੋਈ ਸੀ।
ਹੋਏ ਰੋਸ਼ਨੀ ਤੁਰਤ ਮਿਲ ਤਿਉਂ ਇਸ ਕੋਈ ਤੂੰ ਹੇਰ,
ਦੀਵਾ ਬਣਿਆ ਹੋਇਆ ਸੀ, ਤੇਲ ਸੀ, ਬੱਤੀ ਵੀ ਸੀ, ਬਸ ਅਗਨੀ ਨਹੀਂ ਸੀ ਲੱਗੀ। ਮਹਾਰਾਜ ਜੀ ਕਹਿੰਦੇ ਅਸੀਂ ਇਹਦੇ ਨਾਲ ਮਿਲ ਕੇ ਕੇਵਲ ਉਹ ਅਗਨੀ ਲਾਈ ਹੈ ਔਰ ਉਸ ਅਗਨੀ ਦੇ ਲੱਗਦਿਆਂ ਸਾਰ ਇਹਦੇ ਅੰਦਰ ਗਿਆਨ ਦਾ ਉਹ ਦੀਵਾ ਜਗ ਗਿਆ, ਪ੍ਰਕਾਸ਼ ਹੋ ਗਿਆ ਤੇ ਭਰਮ ਦਾ ਪਰਦਾ ਦੂਰ ਹੋ ਗਿਆ। ਪਾਤਸ਼ਾਹ ਕਹਿੰਦੇ ਇਹਦੀ ਤਿਆਰੀ ਪਹਿਲਾਂ ਹੀ ਹੋ ਚੁੱਕੀ ਸੀ, ਦੀਵਾ ਬਣਿਆ ਹੋਇਆ ਸੀ, ਤੇਲ ਵੀ ਸੀ, ਬੱਤੀ ਵੀ ਸੀ, ਬਸ ਅਗਨੀ ਲੱਗਣੀ ਸੀ, ਜੋਤੀ ਪ੍ਰਚੰਡ ਹੋਣੀ ਸੀ। ਹੁਣ ਕਿਆ ਜਾਣੀਏ ਜਿਹੜਾ ਅੱਜ ਆਇਆ ਗੁਰੂ ਸ਼ਰਨ ਵਿੱਚ, ਹੋ ਸਕਦਾ ਉਹਦਾ ਦੀਵਾ ਤਿਆਰ ਹੋਵੇ, ਕੋਈ ਪੂਰਵਲੇ ਦੇ ਚੰਗੇ ਕਰਮ ਉਹਦੇ ਚੰਗੇ ਹੋਣ ਤੇ ਅੱਜ ਆ ਗਿਆ ਗੁਰੂ ਸ਼ਰਨ, ਅੱਜ ਆਇਆ ਤੇ ਅੱਜ ਹੀ ਦੀਵਾ ਜਗ ਜਾਏ। ਹੋ ਸਕਦਾ ਕਿ ਹਾਲੇ ਦੀਵਾ ਤਿਆਰ ਹੀ ਨਹੀਂ ਸੀ, ਬੱਤੀ ਵੀ ਨਹੀਂ ਸੀ, ਤੇਲ ਵੀ ਨਹੀਂ ਸੀ, ਹਾਲੇ ਤਿਆਰੀ ਹੋ ਰਹੀ ਹੈ, ਦੀਵਾ ਬਣੇਗਾ, ਤੇਲ ਪਵੇਗਾ, ਬੱਤੀ ਪਵੇਗੀ, ਉਹਦੇ ਲਈ ਹੋ ਸਕਦਾ 40 ਸਾਲ ਲੱਗ ਜਾਣ, 50 ਲੱਗ ਜਾਣ, ਕਿਤਨਾ ਲੱਗ ਜੇ, ਸ਼ਾਇਦ ਇਹ ਜ਼ਿੰਦਗੀ ਵੀ ਲੱਗ ਜਾਏ, ਇਹ ਵੀ ਨਹੀਂ ਕਹਿ ਸਕਦੇ, ਇਹ ਜਨਮ ਹੀ ਸਾਰਾ ਲੱਗ ਜਾਏ, ਤੇ ਸ਼ਾਇਦ ਇੱਕ ਛਿੰਨ ਚ ਹੀ ਗੱਲ ਬਣ ਜਾਏ, ਸ਼ਾਇਦ ਇੱਕ ਜਨਮ ਵਿੱਚ ਵੀ ਨਾ ਬਣੇ, ਸ਼ਾਇਦ ਇੱਕ ਜਨਮ ਤਾਂ ਕੀ ਦੂਸਰਾ ਜਨਮ ਵੀ ਕਾਫੀ ਨਾ ਹੋਵੇ। ਇਹ ਤਾਂ ਪਰਮੇਸ਼ਰ ਦੇ ਹੱਥ ਦੀ ਖੇਡ ਹੈ, ਉਹਨੇ ਵੇਖਣਾ ਕਿ ਸਾਡੀ ਪਿਛਲੀ ਸਾਧਨਾ ਕਿਤਨੀ ਹੈ। ਪਹਿਲੀ ਗੱਲ ਤਾਂ ਇੱਕ ਆਪਣੇ ਹਿਰਦੇ ਚ ਸੁਨਿਸ਼ਚਿਤ ਕਰਕੇ ਧਾਰਨ ਕਰ ਲਈਏ ਕਿ ਸਾਨੂੰ ਗੁਰਸਿੱਖਾਂ ਦੇ ਘਰ ਜਨਮ ਮਿਲਿਆ, ਇਹਦਾ ਮਤਲਬ ਇਹੀ ਹੈ ਕਿ ਸਾਡੇ ਕੋਈ ਪੂਰਵਲੇ ਜਨਮਾਂ ਦੇ ਕਰਮ ਬਹੁਤ ਚੰਗੇ ਸਨ ਕਿ ਗੁਰੂ ਨਾਨਕ ਦੇ ਸਿੱਖਾਂ ਦੇ ਘਰ ਅਸੀਂ ਜਨਮ ਲੈ ਕੇ ਆਏ। ਪਹਿਲੀ ਗੱਲ ਤਾਂ ਇਹ ਜਾਣ ਲਓ ਚੰਗੇ ਹੀ ਕਰਮ ਸਨ।
ਸਤ ਸ੍ਰੀ ਅਕਾਲ।
ਦੂਸਰਾ ਇਹ ਜਾਣ ਲਓ ਕਿ ਨੌਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਬੈਠੇ ਆ, ਗੁਰੂ ਨਾਨਕ ਸਾਹਿਬ ਜੀ ਦੀ ਕਥਾ ਸੁਣ ਰਹੇ ਆ, ਧੰਨ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰ ਰਹੇ ਆ, ਇਹ ਵੀ ਕੋਈ ਸਾਡੇ ਪੂਰਵਲੇ ਜਨਮਾਂ ਦੇ ਹੀ ਕੀਤੇ ਚੰਗੇ ਕਰਮ ਨੇ ਜਿਸ ਦਾ ਇਹ ਫਲ ਪ੍ਰਤੱਖ ਰੂਪ ਵਿੱਚ ਪ੍ਰਾਪਤ ਹੋ ਰਿਹਾ ਹੈ। ਮਤਾ ਕਿਸੇ ਮਨ ਦੇ ਵਿੱਚ ਇਹ ਬਿਰਤੀ ਆ ਜਾਏ ਕਿ ਸ਼ਾਇਦ ਸਾਡੇ ਮਾੜੇ ਕਰਮ ਨੇ, ਚੰਗੇ ਕਰਮ ਨੇ ਤਦੇ ਹੀ ਇੱਥੇ ਬੈਠੇ ਆ, ਮਾੜੇ ਉਦੋਂ ਹੋਣਗੇ ਜਦੋਂ ਨਾ ਆਵਾਂਗੇ, ਉਦੋਂ ਸਮਝ ਲਿਓ ਵੀ ਅੱਜ ਕਰਮ ਕੋਈ ਮਾੜੇ ਆ ਗਏ ਨੇ ਅੱਗੇ, ਕਿ ਅੱਜ ਕਥਾ ਵਿੱਚ ਜਾ ਨਹੀਂ ਸਕੇ, ਅੱਜ ਦਰਸ਼ਨ ਨਹੀਂ ਕਰ ਸਕੇ ਸਤਿਗੁਰਾਂ ਦੇ, ਅੱਜ ਕੀਰਤਨ ਨਹੀਂ ਸੁਣ ਸਕੇ, ਅੱਜ ਬਾਣੀ ਨਹੀਂ ਪੜ੍ਹ ਸਕੇ, ਉਹ ਸਮਝ ਲੈਣਾ ਕਿ ਮਾੜੇ ਕਰਮ ਸਨ ਜਿਹੜੇ ਅੱਗੇ ਆ ਗਏ ਨੇ। ਪਾਤਸ਼ਾਹ ਗੁਰਦੇਵ ਨੇ ਜਿਹੜੇ ਬਚਨ ਕਹੇ ਭਾਈ ਬਾਲੇ ਨੂੰ ਕਿ ਬਾਲਿਆ ਦੀਵਾ ਵੀ ਤਿਆਰ ਸੀ, ਬੱਤੀ ਵੀ ਸੀ, ਤੇਲ ਵੀ ਸੀ, ਬਸ ਸਾਡੇ ਮਿਲਣ ਨਾਲ ਕੇਵਲ ਜੋਤੀ ਲੱਗੀ ਹੈ ਔਰ ਇਹਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਗਿਆ।
ਜੋ ਭਾਈ ਸੁਨਤ ਯੁਕਤ ਹਿਰਦੇ ਹਰ ਖਾਨੇ।
ਸਤਿਗੁਰੂ ਜੀ ਦੇ ਇਹ ਪਾਵਨ ਬਚਨ ਯੁਕਤੀ ਸਹਿਤ ਸੁਣ ਕੇ ਭਾਈ ਬਾਲਾ ਜੀ ਦੇ ਭਾਈ ਮਰਦਾਨਾ ਜੀ ਦਾ ਹਿਰਦਾ ਪ੍ਰਸੰਨ ਹੋਇਆ।
ਪੁਨੇ ਕਥਾ ਸੁਨਹੀ ਦੇ ਕਾਨੇ।
ਜਦੋਂ ਭਾਈ ਬਾਲਾ ਜੀ ਨੇ ਉਹੀ ਬਚਨ ਗੁਰੂ ਅੰਗਦ ਸਾਹਿਬ ਨੂੰ ਸੁਣਾਏ ਤੇ ਗੁਰੂ ਅੰਗਦ ਸਾਹਿਬ ਵੀ ਬੜੇ ਖੁਸ਼ ਹੋਏ। ਹੁਣ ਭਾਈ ਬਾਲਾ ਜੀ ਅੱਗੇ ਪ੍ਰਸੰਗ ਸੁਣਾਉਣ ਲੱਗੇ।
ਸ੍ਰੀ ਅੰਗਦ ਸੁਣੀਏ ਗੁਰ ਗਾਥਾ।
ਇਹ ਗੁਰੂ ਅੰਗਦ ਦੇਵ ਸਾਹਿਬ ਜੀ ਸੁਣੋ ਗੁਰੂ ਕੀ ਗਾਥਾ, ਸੁਣੋ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ।
ਤੈਂਕੋ ਐਸੇ ਕੀਨ ਸਨਾਥਾ।
ਕਿਉਂ ਸਤਿਗੁਰੂ ਜੀ ਨੇ ਉਸ ਵਪਾਰੀ ਨੂੰ ਸਨਾਥ ਕਰ ਦਿੱਤਾ, ਉਸ ਵਪਾਰੀ ਨੂੰ ਕਿਰਤਾਰਥ ਕਰ ਦਿੱਤਾ।
ਗਮਨ ਕੀਨ ਪੁਨ ਗੁਣ ਗੁਣ ਖਾਨੀ।
ਗੁਣਾਂ ਦੀ ਖਾਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਵਪਾਰੀ ਨੂੰ ਕਿਰਤਾਰਥ ਕਰਕੇ ਉਥੋਂ ਅੱਗੇ ਚੱਲੇ ਹਨ।
ਆਈ ਤਬੇ ਉਜਾੜ ਮਹਾਨੀ।
ਅੱਗੇ ਕੀ ਵੇਖਿਆ ਕਿ ਉਜਾੜ ਹੀ ਉਜਾੜ ਹੈ, ਦੂਰ ਤੱਕ ਉਜਾੜ ਬੀਆਬਾਨ ਜੰਗਲ ਹੈ।
ਕਿਤੇ ਕੋਸਲੋ ਗ੍ਰਾਮ ਨ ਆਇਓ।
ਕਈ ਕੋਹ ਦਾ ਪੈਂਡਾ ਸਤਿਗੁਰੂ ਜੀ ਪੈਦਲ ਤੁਰੇ ਜਾਂਦੇ ਨੇ, ਕੋਈ ਪਿੰਡ ਕੋਈ ਗ੍ਰਾਮ ਕੋਈ ਸ਼ਹਿਰ ਕੋਈ ਨਗਰ ਨਹੀਂ ਆਇਆ।
ਨੈ ਮਾਨੁਕ ਤਨ ਕਹੋਂ ਦਿਸ ਆਇਓ।
ਕੋਈ ਨਗਰ ਸ਼ਹਿਰ ਤਾਂ ਕੀ ਕੋਈ ਬੰਦਾ ਵੀ ਨਹੀਂ ਦਿਸਿਆ, ਕੋਹਾਂ ਤੱਕ ਟੁਰੇ ਜਾਂਦੇ ਨੇ ਸਤਿਗੁਰੂ। ਜੰਗਲ ਹੀ ਜੰਗਲ ਹੈ, ਉਜਾੜ ਹੀ ਉਜਾੜ ਹੈ ਤੇ ਕੋਈ ਬੰਦਾ ਉਥੇ ਨਜ਼ਰ ਨਹੀਂ ਆਇਆ।
ਅਵਲੋਕਤ ਬੋਲੇ ਓ ਮਰਦਾਨਾ।
ਜਦੋਂ ਕੋਹਾਂ ਤੱਕ ਉਜਾੜ ਹੀ ਉਜਾੜ ਵੇਖਿਆ, ਕੋਈ ਨਗਰ ਸ਼ਹਿਰ ਨਹੀਂ ਆਇਆ, ਕੋਈ ਬੰਦਾ ਤੱਕ ਵੀ ਨਹੀਂ ਟੱਕਰਿਆ ਮਿਲਿਆ, ਤਾਂ ਵੇਖ ਕੇ ਭਾਈ ਮਰਦਾਨਾ ਜੀ ਬੋਲੇ,
ਸ਼੍ਰੀ ਪ੍ਰਭ ਇਹ ਉਦਿਆਨ ਮਹਾਨਾ।
ਕਹਿਣ ਲੱਗੇ, ਹੇ ਪ੍ਰਭੂ ਜੀ, ਇਹ ਤਾਂ ਉਜਾੜ ਹੀ ਉਜਾੜ ਹੈ, ਦੂਰ ਤੱਕ ਉਦਿਆਨ ਹੀ ਉਦਿਆਨ ਹੈ, ਜੰਗਲ ਹੀ ਜੰਗਲ ਹੈ।
ਜਿਸ ਕੋ ਦੇਖ ਮਹਾ ਭੈ ਆਵੇ।
ਮਹਾਰਾਜ ਜੀ, ਇੰਨਾ ਭਿਆਨਕ ਜੰਗਲ ਉਜਾੜ ਹੀ ਉਜਾੜ ਵੀ ਵੇਖਦੇ ਹੀ ਡਰ ਆਉਂਦਾ, ਵੇਖਦਿਆਂ ਹੀ ਭੈ ਆਉਂਦਾ, ਇੰਨਾ ਭਿਆਨਕ ਜੰਗਲ ਹੈ, ਕੋਈ ਬੰਦਾ ਨਹੀਂ ਦਿਸਦਾ।
ਨੈ ਮਾਨੁਕ ਤਨ ਕਹੂੰ ਦਿਸ ਆਵੇ।
ਮਹਾਰਾਜ ਜੀ, ਕੋਈ ਮਾਨਵੀ ਤਨ ਮਨੁੱਖੀ ਸਰੀਰ ਕਿਤੇ ਵੀ ਨਜ਼ਰ ਨਹੀਂ ਆਉਂਦਾ।
ਸੁਣ ਕੇ ਬੋਲੇ ਕਿਰਪਾ ਨਿਦਾਨਾ।
ਜਦੋਂ ਭਾਈ ਮਰਦਾਨੇ ਨੇ ਇਹ ਗੱਲ ਕਹੀ, ਸੁਣ ਕੇ ਕਿਰਪਾ ਦੇ ਖਜ਼ਾਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ,
ਇਹ ਨੈ ਲਖੋ ਉਜਾੜ ਮਹਾਨਾ।
ਮਹਾਰਾਜ ਜੀ ਕਹਿੰਦੇ, ਨਾ ਮਰਦਾਨਿਆ, ਇਹ ਉਜਾੜ ਨਹੀਂ, ਜਿਹੜਾ ਤੈਨੂੰ ਉਜਾੜ ਦਿਸਦਾ ਇਹ ਉਜਾੜ ਨਹੀਂ।
ਵੱਡੋ ਨਗਰ ਬਸਦੀ ਅਬਿਰਾਮੋ।
ਇਉਂ ਸਮਝ ਲੈ, ਇਹ ਵਸਦੇ ਰਸਦੇ ਨਗਰ ਨੇ, ਸਮਝ ਲੈ ਵੀ ਇਹੀ ਵਸ ਰਹੇ ਹਨ।
ਸਿਮਰਨ ਹੋਤ ਜਹਾਂ ਸਤਨਾਮੋ।
ਕਿਉਂਕਿ ਇਸ ਉਦਿਆਨ ਵਿਚ ਕਈ ਥਾਵਾਂ ਤੇ ਬਨਾਂ ਚ ਇਕਾਂਤ ਵਿਚ ਮਹਾਤਮਾ ਬੈਠੇ ਰੱਬ ਰੱਬ ਕਰ ਰਹੇ ਨੇ। ਉਜਾੜ ਵਿਚ ਬੈਠੇ ਭਾਵੇਂ ਉਹ ਮਹਾਤਮਾ ਰੱਬ ਰੱਬ ਕਰ ਰਹੇ ਨੇ ਨਾ, ਇਸ ਕਰਕੇ ਉਹਨਾਂ ਦੇ ਰੱਬ ਰੱਬ ਕਰਨੇ ਕਰਕੇ ਉਜਾੜ ਉਜਾੜ ਨਹੀਂ, ਇਹ ਵਸਦੇ ਰਸਦੇ ਨਗਰ ਨੇ। ਮਰਦਾਨਿਆਂ, ਉਹ ਨਗਰ ਜਿਹੜੇ ਵਸਦੇ ਰਸਦੇ ਨਜ਼ਰ ਆਉਂਦੇ ਨੇ, ਜੇ ਉੱਥੇ ਸਾਈਂ ਦੇ ਪਿਆਰੇ ਨਹੀਂ ਵਸਦੇ ਤੇ ਫਿਰ ਉਹ ਉਜਾੜ ਹਨ। ਬਸੰਤ ਸਵਰਗ ਲੋਕ ਹੈ ਜਿਤ ਤੇ ਪ੍ਰਿਥਵੀ ਨਵ ਖੰਡਨ ਹੈ। ਬਸਰੰਤ ਹਰ ਗੋਪਾਲ ਹੈ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਭਾਵੇਂ ਕੋਈ ਸਵਰਗਪੁਰੀ ਚ ਜਾ ਵਸੇ ਔਰ ਸਾਰੀਆਂ ਦਿਸ਼ਾਵਾਂ ਨੂੰ ਜਿੱਤ ਕੇ ਰਾਜਾ ਹੋ ਜਾਏ, ਨੌ ਖੰਡਾਂ ਪ੍ਰਿਥਵੀ ਨੂੰ ਜਿੱਤ ਲਵੇ ਤੇ ਆਖੇ ਕਿ ਮੈਂ ਹੁਣ ਕਿਲਿਆਂ ਵਿੱਚ ਵਸਦਾ, ਮਹੱਲਾਂ ਚ ਵਸਦਾ, ਤਾਂ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਜੇ ਇਹਦੇ ਹਿਰਦੇ ਚੋਂ ਰੱਬ ਵਿਸਰਿਆ ਤੇ ਭਾਵੇਂ ਸੋਹਣਿਆਂ ਮਹੱਲਾਂ ਚ ਸਵਰਗਾਂ ਚ ਕਿਉਂ ਨਾ ਰਹਿੰਦਾ ਹੋਵੇ, ਸਾਡੇ ਭਾਅ ਦਾ ਤਾਂ ਉਜਾੜ ਹੈ, ਜੰਗਲ ਹੈ ਜਿਹਦੇ ਚ ਰਹਿ ਰਿਹਾ ਹੈ। ਤੇ ਜੇ ਜੰਗਲ ਨਜ਼ਰ ਆਉਂਦਾ ਉਹਦੇ ਚ ਰੱਬ ਦੇ ਪਿਆਰੇ ਭਜਨ ਕਰਦੇ ਦਿਸਦੇ ਨੇ, ਤਾਂ ਫਿਰ ਮਰਦਾਨਿਆਂ ਉਹ ਜੰਗਲ ਨਹੀਂ ਹੋਇਆ ਕਰਦਾ, ਉਹ ਤਾਂ ਫਿਰ ਵਸਦੀਆਂ ਹੋਈਆਂ ਭੂਮੀਆਂ ਹਨ।
ਜੈ ਪਰਮੇਸ਼ਰ ਚਿੱਤ ਨ ਆਵੇ,
ਜਿਨ੍ਹਾਂ ਥਾਵਾਂ ਤੇ ਪਰਮੇਸ਼ਰ ਚੇਤੇ ਨਹੀਂ ਆਉਂਦਾ, ਜਿਨ੍ਹਾਂ ਘਰਾਂ ਵਿੱਚ ਜਿਨ੍ਹਾਂ ਨਗਰਾਂ ਵਿੱਚ ਰੱਬ ਚੇਤੇ ਨਹੀਂ ਆਉਂਦਾ।
ਸੋ ਵਸਦੀ ਉਦਿਆਨ ਲਖਾਵੇ,
ਮਰਦਾਨਿਆ ਉਹ ਵਸਦੀਆਂ ਰਸਦੀਆਂ ਨਗਰੀਆਂ ਉਹ ਘਰ ਉਦਿਆਨ ਤੇ ਉਜਾੜ ਨੇ। ਪਾਤਸ਼ਾਹ ਤਾਂ ਕਹਿੰਦੇ ਉਹ ਘਰ ਸ਼ਮਸ਼ਾਨ ਭੂਮੀਆਂ ਨੇ, ਜਿਨ੍ਹਾਂ ਘਰਾਂ ਵਿੱਚ ਸਾਧੂਆਂ ਦੀ ਸੇਵਾ ਨਹੀਂ, ਜਿਨ੍ਹਾਂ ਘਰਾਂ ਵਿੱਚ ਹਰੀ ਦੀ ਪੂਜਾ ਨਹੀਂ, ਜਿਨ੍ਹਾਂ ਘਰਾਂ ਚ ਪਰਮੇਸ਼ਰ ਦਾ ਭਜਨ ਨਹੀਂ ਕੀਤਾ ਜਾਂਦਾ, ਉਹ ਘਰ ਮਰ ਘੱਟ ਨੇ, ਸ਼ਮਸ਼ਾਨ ਭੂਮੀਆਂ ਨੇ। ਔਰ ਉਹਨਾਂ ਘਰਾਂ ਵਿੱਚ ਰਹਿਣ ਵਾਲੇ ਜਿਉਂਦੇ ਜਾਗਦੇ ਬੰਦੇ ਭੂਤਾਂ ਤੇ ਪ੍ਰੇਤਾਂ ਦੇ ਮਨਿੰਦ ਨੇ। ਮਰਦਾਨਿਆਂ, ਜਿੱਥੇ ਹਰੀ ਦਾ ਸਿਮਰਨ ਨਹੀਂ, ਜਿੱਥੇ ਹਰੀ ਪਰਮੇਸ਼ਰ ਦੀ ਬੰਦਗੀ ਨਹੀਂ, ਉਹ ਵਸਦੇ ਰਸਦੇ ਨਗਰ ਵੀ ਉਜੜੇ ਹੋਏ ਉਜਾੜ ਹਨ।
ਹਰਖ ਨਾ ਹੋਵੇ ਤਾਂ ਕਦਾਈ,
ਮਰਦਾਨਿਆਂ ਉੱਥੇ ਕਦੇ ਖੇੜਾ ਨਹੀਂ ਹੁੰਦਾ, ਉੱਥੇ ਕਦੇ ਖੁਸ਼ੀ ਨਹੀਂ ਹੁੰਦੀ, ਉੱਥੇ ਕਦੇ ਵਿਗਾਸ ਨਹੀਂ ਹੁੰਦਾ। ਜਿੱਥੇ ਹਰੀ ਦਾ ਸੇਵਾ ਨਹੀਂ, ਜਿੱਥੇ ਪਰਮੇਸ਼ਰ ਦਾ ਭਜਨ ਨਹੀਂ,
ਜਹਾਂ ਨਕਬੋ ਪ੍ਰਭ ਗੁਣ ਗਾਈ,
ਜਿੱਥੇ ਕਦੇ ਪ੍ਰਭੂ ਦੇ ਗੁਣ ਨਹੀਂ ਗਾਏ ਜਾਂਦੇ, ਜਿੱਥੇ ਕਦੇ ਪਰਮੇਸ਼ਰ ਦੀ ਸਿਫਤ ਨਹੀਂ ਕੀਤੀ ਜਾਂਦੀ, ਉੱਥੇ ਕਦੇ ਜਾ ਕੇ ਸਾਨੂੰ ਖੁਸ਼ੀ ਨਹੀਂ ਹੁੰਦੀ। ਮਰਦਾਨਿਆਂ, ਤੇ ਇਹੋ ਜੇ ਬੀਆਬਾਨ ਜੰਗਲਾਂ ਵਿੱਚ ਉਜਾੜਾਂ ਵਿੱਚ ਜੇ ਕੋਈ ਰੱਬ ਦਾ ਪਿਆਰਾ ਭਜਨ ਕਰਦਾ ਤੇ ਮੈਨੂੰ ਇਹ ਥਾਵਾਂ ਪਾਉਂਦੀਆਂ ਹਨ। ਜਿੱਥੇ ਰੱਬ ਦਾ ਭਜਨ ਹੁੰਦਾ ਉਹ ਘਰ ਮੈਨੂੰ ਚੰਗਾ ਲੱਗਦਾ, ਤੇ ਜੇ ਕਿਤੇ ਸੋਹਣੇ ਮਹੱਲਾਂ ਵਿੱਚ ਬੈਠਾ ਵੀ ਰੱਬ ਨੂੰ ਵਿਸਾਰੀ ਬੈਠਾ ਤੇ ਮਰਦਾਨਿਆਂ ਮੈਨੂੰ ਉਹ ਥਾਂ ਨਹੀਂ ਪਾਉਂਦੀ, ਉਹ ਜਗ੍ਹਾ ਮੈਨੂੰ ਚੰਗੀ ਨਹੀਂ ਲੱਗਦੀ ਜਿੱਥੇ ਕਦੇ ਜਪਜੀ ਸਾਹਿਬ ਦਾ ਪਾਠ ਨਹੀਂ ਹੁੰਦਾ। ਐ ਗੁਰੂ ਕਿਹਾ ਸਿੱਖਾ ਯਾਦ ਰੱਖੀ, ਗੁਰੂ ਨਾਨਕ ਸਾਹਿਬ ਨੂੰ ਉਹ ਘਰ ਨਹੀਂ ਚੰਗਾ ਲੱਗਦਾ ਜਿਸ ਘਰ ਚ ਕਦੇ ਜਪਜੀ ਸਾਹਿਬ ਨਹੀਂ ਪੜਿਆ ਜਾਂਦਾ, ਜਿੱਥੇ ਕਦੇ ਜਾਪ ਸਾਹਿਬ ਦੀਆਂ ਗੂੰਜਾਂ ਨਹੀਂ ਪੈਂਦੀਆਂ, ਜਿੱਥੇ ਕਦੇ ਸਵਈਏ ਨਹੀਂ ਪੜੇ ਜਾਂਦੇ, ਆਨੰਦ ਨਹੀਂ ਪੜਿਆ ਜਾਂਦਾ, ਜਿੱਥੇ ਚੁਪਈ ਤੇ ਰਹਿ ਰਾਜ ਸਾਹਿਬ ਜੀ ਦੀ ਬਾਣੀ ਦੀ ਗੂੰਜ ਨਹੀਂ ਪੈਂਦੀ, ਜਿੱਥੇ ਨਿਰੰਕਾਰ ਪਰਮੇਸ਼ਰ ਦਾ ਭਜਨ ਨਹੀਂ ਹੁੰਦਾ, ਉਹ ਘਰ ਗੁਰੂ ਨਾਨਕ ਨੂੰ ਨਹੀਂ ਚੰਗਾ ਲੱਗਦਾ। ਤੇ ਜਿੱਥੇ ਜਪਜੀ ਸਾਹਿਬ ਦੇ ਨਾਲ ਦਿਨ ਦੀ ਅੰਮ੍ਰਿਤ ਵੇਲੇ ਦੀ ਪ੍ਰਾਰੰਭਤਾ ਹੁੰਦੀ ਹੈ, ਘਰ ਵਿੱਚ ਗੁਰਬਾਣੀ ਦੀਆਂ ਗੂੰਜਾਂ ਪੈਂਦੀਆਂ ਹਨ, ਵਾਹਿਗੁਰੂ ਮੂਲ ਮੰਤਰ ਤੇ ਜਾਪ ਦਾ ਅਭਿਆਸ ਹੁੰਦਾ, ਉਹਨਾਂ ਘਰਾਂ ਵਿੱਚੋਂ ਤਾਂ ਗੁਰੂ ਨਾਨਕ ਸਾਹਿਬ ਕਿਤੇ ਬਾਹਰ ਜਾਂਦੇ ਹੀ ਨਹੀਂ, ਉੱਥੇ ਹੀ ਵਸਦੇ ਹਨ। ਪਾਤਸ਼ਾਹ ਦੱਸਦੇ ਆ ਮਰਦਾਨਿਆਂ, ਮੈਨੂੰ ਇਹੋ ਜਿਹੀਆਂ ਥਾਵਾਂ ਚੰਗੀਆਂ ਲੱਗਦੀਆਂ ਜਿੱਥੇ ਪਰਮੇਸ਼ਰ ਦੀ ਸਿਫਤ ਹੁੰਦੀ ਹੈ।
ਦੋਹਰਾ ਸਿੱਧ ਸਾਧ ਜੋਗੀ ਜਤੀ ਤਪੀ ਚੈਤ ਸਭ ਨਾਮ,
ਵੱਡੇ ਵੱਡੇ ਸਿੱਧ ਸਾਧ ਜੋਗੀ ਜਤੀ ਤਪੀ ਇਹ ਸਭ ਪਰਮੇਸ਼ਰ ਦਾ ਨਾਮ ਚਾਹੁੰਦੇ ਹਨ।
ਜਗ ਕੇ ਸਵਾਦ ਵਿਸਾਰ ਕੇ ਤਿਆਗ ਗਏ ਨਿਜ ਧਾਮ,
ਕਿੰਨੇ ਕਿੰਨੇ ਸਾਧੂ ਮਹਾਤਮਾ ਨੇ ਜਿਨ੍ਹਾਂ ਨੇ ਜਗਤ ਦੇ ਸਵਾਦਾਂ ਨੂੰ ਛੱਡ ਕੇ, ਜਗਤ ਦੇ ਪਦਾਰਥਾਂ ਦਾ ਤਿਆਗ ਕਰਕੇ ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਹੋਏ ਸਭ ਕੁਝ ਤਿਆਗ ਗਏ।
ਸੋਰਠਾ ਰਿਦੇ ਨ ਪ੍ਰੇਮ ਸਮਾਏ ਸ਼੍ਰੀ ਨਾਨਕ ਤਨ ਭਗਤ ਤਰ।
ਮਹਾਰਾਜ ਜੀ ਪਾਤਸ਼ਾਹ ਜੀ ਕਹਿੰਦੇ ਰਿਦੇ ਨਾ ਪ੍ਰੇਮ ਸਮਾਏ, ਜਦ ਉਹਨਾਂ ਸਾਧੂਆਂ ਨੂੰ ਚੇਤੇ ਕੀਤਾ ਨਾ ਗੁਰੂ ਨਾਨਕ ਸਾਹਿਬ ਨੇ ਨਾਮ ਜਪਣ ਵਾਲਿਆਂ ਨੂੰ, ਜਿਨ੍ਹਾਂ ਅੰਦਰ ਪਰਮੇਸ਼ਰ ਨੂੰ ਮਿਲਣ ਦੀ ਤਾਂਘ ਤੇ ਰੱਬ ਨੂੰ ਮਿਲਣ ਵਾਸਤੇ ਜਿਨ੍ਹਾਂ ਨੇ ਕਰਮ ਕੀਤੇ, ਜਦੋਂ ਉਹ ਯਾਦ ਆਏ ਨਾ ਗੁਰੂ ਨਾਨਕ ਸਾਹਿਬ ਨੂੰ, ਆਹਾ ਸਤਿਗੁਰਾਂ ਦੇ ਹਿਰਦੇ ਚੋਂ ਪ੍ਰੇਮ ਸਮਾਇਆ ਨਹੀਂ, ਕਹਿੰਦੇ ਭਗਤੀ ਨਹੀਂ ਮਾਨੋ ਗੁਰੂ ਨਾਨਕ ਦਾ ਤਨ ਧਾਰਨ ਕੀਤਾ ਹੈ।
ਆਸਾ ਰਾਗ ਉਠਾਏ ਗਾਇਓ ਸ਼ਬਦ ਬਣਾਏ ਕੈ,
ਜਦੋਂ ਰੱਬ ਦੇ ਪਿਆਰੇ ਚੇਤੇ ਆਏ, ਉਹਦੀ ਬੰਦਗੀ ਕਰਨ ਵਾਲੇ, ਉਹਨੂੰ ਮਿਲਣ ਦੀ ਤਾਂਘ ਰੱਖਣ ਵਾਲੇ ਮਹਾਰਾਜ ਜੀ ਨੂੰ ਚੇਤੇ ਆਏ ਨਾ, ਉਹਨਾਂ ਨੂੰ ਚੇਤੇ ਕਰਕੇ ਪਾਤਸ਼ਾਹ ਦੇ ਹਿਰਦੇ ਚ ਪ੍ਰੇਮ ਉਮੜਿਆ, ਉਸ ਪ੍ਰੇਮ ਦੇ ਰੰਗ ਵਿੱਚ ਰੰਗਿਆ ਹੋਇਆ ਨੇ, ਪਾਤਸ਼ਾਹ ਨੇ ਆਸਾ ਰਾਗ ਅਲਾਪਿਆ ਤੇ ਆਖਿਆ ਮਰਦਾਨਿਆਂ ਰਬਾਬ ਛੇੜ ਬਾਣੀ ਆਈ ਹੈ। ਭਾਈ ਮਰਦਾਨੇ ਨੇ ਆਸਾ ਰਾਗ ਦੇ ਵਿੱਚ ਰਬਾਬ ਵਜਾਈ ਤੇ ਜਗਤ ਗੁਰੂ ਪਾਤਸ਼ਾਹ ਨੇ ਮੁਖੋਂ ਸ਼ਬਦ ਉਚਾਰਨ ਕੀਤਾ।
ਆਸਾ ਘਰ ਚੌਥਾ ਮਹੱਲਾ ਪਹਿਲਾ।
ਆਸਾ ਰਾਗ ਕੇਵਲ ਗੁਰੂ ਨਾਨਕ ਸਾਹਿਬ ਨੇ ਗਾਇਆ, ਤੁਹਾਡੀ ਜਾਣਕਾਰੀ ਵਾਸਤੇ ਦੱਸ ਦਈਏ। ਰਾਗ ਨਾਦ ਰਾਗੀ ਜਾਣਾ, ਬਹੁਤਾ ਢੰਗ ਤਾਂ ਰਾਗੀ ਦੱਸ ਸਕਦੇ ਆ ਰਾਗਾਂ ਬਾਰੇ, ਪਰ ਜਿੰਨੀ ਕੁ ਮੇਰੇ ਕੋਲ ਜਾਣਕਾਰੀ ਹੈ, ਭਾਰਤੀ ਸੰਗੀਤ ਦੀ ਪੱਧਤੀ ਵਿੱਚ ਜਿਹਨੂੰ ਸ਼ਾਸਤਰੀ ਸੰਗੀਤ ਕਹਿੰਦੇ ਹੈ, ਸ਼ਾਸਤਰੀ ਸੰਗੀਤ ਦੀ ਪੱਧਤੀ ਵਿੱਚ ਆਸਾ ਰਾਗ ਕਿਸੇ ਨੇ ਨਹੀਂ ਗਾਇਆ। ਗੁਰਮਤਿ ਸੰਗੀਤ ਵਿੱਚ ਕੇਵਲ ਤਾਂ ਕੇਵਲ ਇਹ ਰਾਗ ਗੁਰੂ ਨਾਨਕ ਸਾਹਿਬ ਨੇ ਵਰਤਿਆ, ਗੁਰੂ ਨਾਨਕ ਸਾਹਿਬ ਨੇ ਗਾਇਆ। ਰਾਗ ਆਸਾ ਅੰਮ੍ਰਿਤ ਵੇਲੇ ਦਾ ਰਾਗ ਹੈ, ਅੰਮ੍ਰਿਤ ਵੇਲੇ ਰਾਗ ਗਾਇਬ ਗਾਵਿਆ ਜਾਂਦਾ। ਆਸਾ ਜੀ ਦੀ ਵਾਰ ਦਾ ਕੀਰਤਨ ਹੀ ਪੁਰਾਤਨ ਰਾਗੀ ਸਿੰਘ ਆਸਾ ਦੀਆਂ ਵਾਰ ਦੀਆਂ ਰਾਗ ਦੀਆਂ ਜਿਹੜੀਆਂ ਸੁਰਾਂ ਨੇ ਉਹਦੇ ਤੇ ਗਾਇਨ ਕਰਦੇ। ਤੋ ਆਸਾ ਰਾਗ ਹੈ, ਘਰ ਚੌਥੇ ਵਿੱਚ ਸ਼ਬਦ ਨੂੰ ਗਾਇਨ ਕਰਨ ਦਾ ਹੁਕਮ ਹੈ। ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਦੀਨ ਦੁਨੀਆਂ ਦੇ ਵਾਲੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਇਹ ਸ਼ਬਦ ਉਚਾਰਦੇ ਹਨ, ਮੰਗਲਾ ਚਰਨ ਕਰਦੇ ਹਨ।
ਓਅੰਕਾਰ
ਇੱਕ, ਓਅੰਕਾਰ ਜੋ ਇੱਕ ਅਦੁੱਤੀ ਹੈ, ਇੱਕ ਨੂੰ ਨਖੇੜ ਕੇ ਹੀ ਕਰਨਾ ਪਾਠ ਹਮੇਸ਼ਾ। ਕਈ ਵਾਰੀ ਪਾਠ ਕਰਦਿਆਂ ਕਹਿ ਜਾਂਦੇ ਆ ਕਈ ਇੱਕ ਓਅੰਕਾਰ ਨਾ ਪਾਈ, ਇੱਕ ਤੇ ਥੋੜਾ ਜਿਹਾ ਰੁਕ ਕੇ ਜਮਕ ਦੇ ਕੇ ਇੱਕ ਓਅੰਕਾਰ, ਇੱਕ ਅਦੁੱਤੀ ਜਿਸ ਵਰਗਾ ਕੋਈ ਦੂਜਾ ਨਹੀਂ ਹੈ, ਜਿਸ ਵਰਗਾ ਉਹੀ ਹੈ। ਆਹ ਜਿਸ ਵਰਗਾ ਉਹੀ ਹੈ, ਜਿਸ ਵਰਗਾ ਕੋਈ ਦੂਜਾ ਨਹੀਂ, ਉਹਨੂੰ ਕਹਿੰਦੇ ਨੇ ਇੱਕ ਅਦੁੱਤੀ। ਸਜਾਤੀ ਬਜਾਤੀ ਸਾਬਗਤ ਤਿੰਨਾਂ ਭੇਦਾਂ ਤੋਂ ਰਹਿਤ ਇੱਕ ਓਅੰਕਾਰ ਜੋ ਸਾਰਿਆਂ ਵਿੱਚ ਵਿਆਪਕ ਹੈ, ਸਰਬ ਦਾ ਪ੍ਰਕਾਸ਼ਕ ਹੈ, ਪੈਦਾ ਕਰਦਾ ਪਾਲਦਾ ਔਰ ਸੰਘਾਰਦਾ ਔਰ ਸੰਸਾਰ ਦੇ ਸਮਸਤ ਬ੍ਰਹਿਮੰਡ ਦਾ ਬੀਜ ਹੈ ਓਅੰਕਾਰ। ਇਸੇ ਬੀਜ ਤੋਂ ਇਹ ਸਾਰੇ ਸੰਸਾਰ ਦੀ ਉਤਪਤੀ ਹੋਈ ਹੈ। ਔਰ ਜਿਹੜਾ ਉਚਾਰਣੇ ਮਾਤਰ ਸੇ ਰੱਖਿਆ ਕਰੇ ਉਹਨੂੰ ਕਹਿੰਦੇ ਨੇ ਓਅੰਕਾਰ। ਜਦੋਂ ਰਸਨਾ ਤੋਂ ਕਹੀਏ ਇੱਕ ਓਅੰਕਾਰ, ਇੱਕ ਓਅੰਕਾਰ ਕਹਿੰਦੇ ਆ ਸਾਡੀ ਰੱਖਿਆ ਹੁੰਦੀ ਹੈ। ਉਚਾਰਣੇ ਮਾਤਰ ਸੀ ਜੋ ਰੱਖਿਆ ਕਰੇ ਉਹਨੂੰ ਵੀ ਕਹਿੰਦੇ ਨੇ ਓਅੰਕਾਰ। ਹਾਂਜੀ,
ਸਤ ਗੁਰ ਪ੍ਰਸਾਦ,
ਐਸਾ ਜੋ ਵਾਹਿਗੁਰੂ ਪਰਮੇਸ਼ਰ ਹੈ ਅਦੁੱਤੀ, ਸਭ ਦਾ ਪ੍ਰਕਾਸ਼ਕ, ਸਭ ਨੂੰ ਪੈਦਾ ਕਰਨ ਵਾਲਾ, ਪਾਲਣ ਵਾਲਾ, ਸੰਘਾਰਨ ਵਾਲਾ, ਸਭ ਦਾ ਰਾਖਾ। ਪੁੱਛਿਆ ਜੀ ਉਹ ਕਿਵੇਂ ਮਿਲਦਾ ਹੈ, ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ, ਤਾਂ ਪਾਤਸ਼ਾਹ ਕਹਿੰਦੇ ਸਤਿਗੁਰਾਂ ਦੀ ਕਿਰਪਾ ਦੁਆਰਾ। ਸਤਿਗੁਰ ਪ੍ਰਸਾਦ, ਸਤਿਗੁਰਾਂ ਦੀ ਕਿਰਪਾ ਦੁਆਰਾ ਹੀ ਇਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ।
ਦੇਵਤਿਆਂ ਦਰਸ਼ਨ ਕੀ ਤਾਈ, ਦੁੱਖ ਭੂਖ ਤੀਰਥ ਕੀਏ।
ਦੇਵਤਿਆਂ ਦਰਸ਼ਨ ਕੈ ਤਾਈ, ਦੇਵਤਿਆਂ ਦਾ ਮਤਲਬ ਜਿਹੜੇ ਦੇਵਤਿਆਂ ਦੇ ਸਰੀਖੇ ਸਿੱਧ ਪੁਰਸ਼ ਸੀ। ਅਸੀਂ ਜਿਹੜਾ ਬੜਾ ਨੇਕ ਨੀਅਤ ਇਨਸਾਨ ਹੋਵੇ ਉਹਨੂੰ ਕਹਿ ਦਿੰਦੇ ਤਾਂ ਜੀ ਦੇਵਤਾ ਹੈ, ਸਾਡੀ ਆਮ ਬੋਲੀ ਚ ਅਸੀਂ ਵਰਤਦੇ ਜੀ ਫਲਾਣਾ ਬੰਦਾ ਤਾਂ ਜੀ ਨਿਰਾ ਹੀ ਦੇਵਤਾ ਹੈ, ਯਾਨੀ ਕਿ ਜਿਹੜਾ ਬਿਲਕੁਲ ਭਲਾ ਮਾਨਸ, ਇਮਾਨਦਾਰ, ਨਿਸ਼ਕਪਟ ਵਿਅਕਤੀ ਹੁੰਦਾ ਉਹਨੂੰ ਦੇਵਤੇ ਕਹਿੰਦੇ ਹੈ। ਇੱਥੇ ਦੇਵਤਿਆਂ ਦਾ ਮਤਲਬ ਇਹ ਹੈ ਕਿ ਜਿਹੜੇ ਪ੍ਰਮਾਤਮਾ ਨੂੰ ਮਿਲਣ ਦੀ ਇੱਛਾ ਰੱਖਣ ਵਾਲੇ ਉੱਤਮ ਪੁਰਸ਼, ਪਰਮੇਸ਼ਰ ਦੇ ਦਰਸ਼ਨਾਂ ਵਾਸਤੇ ਕਈਆਂ ਨੇ ਦੁੱਖ ਸਹਾਰੇ ਆਪਣੇ ਤਨ ਤੇ, ਭੁੱਖਾਂ ਸਹਾਰੀਆਂ, ਤੀਰਥਾਂ ਦਾ ਰਟਨ ਕੀਤਾ, ਭਰਮਣ ਕੀਤਾ, ਇਸ ਲਈ ਕਿ ਪ੍ਰਭੂ ਦੇ ਦਰਸ਼ਨ ਹੋ ਜਾਣ। ਕਿਤਨੇ ਹੀ ਨੇ, ਸਾਰੇ ਤਾਂ ਨਹੀਂ ਪਖੰਡੀ ਹੁੰਦੇ ਖਾਲਸਾ ਜੀ ਜਿਹੜੇ ਤੀਰਥਾਂ ਤੇ ਜਾਂਦੇ ਆ, ਸਾਰੇ ਤਾਂ ਨਹੀਂ ਦੰਭੀ ਹੁੰਦੇ। ਉਹਨਾਂ ਤੀਰਥਾਂ ਤੇ ਜਾਣ ਵਾਲੇ ਭਲੇ ਵੀ ਤਾਂ ਹੁੰਦੇ ਨੇ, ਉਹਨਾਂ ਤੀਰਥਾਂ ਤੇ ਰਹਿਣ ਵਾਲੇ ਕਬੀਰ ਜੀ ਜੈਸੇ, ਰਵਿਦਾਸ ਜੀ ਜੈਸੇ ਮਹਾਂਪੁਰਸ਼ ਵੀ ਤਾਂ ਹਨ, ਉਹ ਵੀ ਤੀਰਥ ਦੇ ਕੰਢੇ ਹੀ ਰਹਿੰਦੇ ਨੇ। ਇਸ ਕਰਕੇ ਕਹਿੰਦੇ ਭਾਈ ਪਤਾ ਨੀ ਕਿੰਨੇ ਕਿੰਨੇ ਜਿਹੜੇ ਉਸ ਪ੍ਰਭੂ ਦੇ ਦਰਸ਼ਨਾਂ ਦੀ ਖੁਆਹਿਸ਼ ਰੱਖ ਕੇ ਤੀਰਥਾਂ ਤੇ ਜਾਂਦੇ ਨੇ,
ਦੁੱਖ ਤੇ ਭੁੱਖ ਆਪਣੇ ਸਰੀਰ ਤੇ ਚੱਲਦੇ, ਆਪਣੇ ਸਰੀਰ ਤੇ ਸਹਾਰਦੇ ਨੇ। ਕਾਹਦੇ ਲਈ? ਕਿ ਪਰਮੇਸ਼ਰ ਦੇ ਦਰਸ਼ਨ ਹੋ ਜਾਣ, ਅਕਾਲ ਪੁਰਖ ਦੇ ਦਰਸ਼ਨ ਹੋ ਜਾਣ। ਕਿਤਨੇ ਕਿਤਨੇ ਕਸ਼ਟ ਸਹਾਰਦੇ ਨੇ ਮਹਾਂਪੁਰਸ਼ ਮਹਾਤਮਾ, ਕਿਤਨੀ ਕਿਤਨੀ ਕਰੜੀ ਘਾਲਣਾ ਘਾਲਦੇ ਹਨ। ਕਿਉਂ ਘਾਲਦੇ ਨੇ? ਸੁਣ ਭੂਪਤ ਜਾ ਜਗਤ ਮੈਂ ਦੁਖੀ ਰਹਿਤ ਹਰ ਸੰਤ, ਕਲਗੀਧਰ ਦੇ ਬਚਨ ਨੇ। ਸੁਣ ਭੂਪਤ ਜਾ ਜਗਤ ਮੈਂ ਦੁਖੀ ਰਹਿਤ ਹਰ ਸੰਤ, ਅੰਤ ਲਹਿਗੇ ਮੁਕਤ ਫਲ ਪਾਵਹਿਗੇ ਭਗਵੰਤ। ਰੱਬ ਦੇ ਪਿਆਰੇ ਸੰਸਾਰ ਵਿੱਚ ਅਨੇਕਾਂ ਕਸ਼ਟ ਵੀ ਸਹਾਰਦੇ, ਉਹ ਤਨ ਤੇ ਵੀ ਦੁੱਖ ਭੁੱਖ ਸਹਾਰਦੇ। ਔਰ ਕਾਹਦੇ ਲਈ? ਪਰਮੇਸ਼ਰ ਦੇ ਦਰਸ਼ਨਾਂ ਦੀ ਇੱਛਾ ਲਈ। ਪਾਤਸ਼ਾਹ ਇੱਥੇ ਸਪਸ਼ਟ ਕਰ ਰਹੇ ਨੇ, ਦੇਵਤਿਆਂ ਦਰਸ਼ਨ ਕਹਿ ਤਾਂ ਹੀ, ਦੇਵਤਿਆਂ ਦੇ ਸਮਾਨ ਜਿਹੜੇ ਸਿੱਧ ਪੁਰਸ਼ ਨੇ, ਉੱਤਮ ਪੁਰਸ਼ ਨੇ, ਦਰਸ਼ਨ ਕਹਿ ਤਾਂ ਹੀ, ਪਰਮੇਸ਼ਰ ਦੇ ਦਰਸ਼ਨਾਂ ਦੀ ਤਾਂਘ ਰੱਖ ਕੇ ਦੁੱਖ ਭੁੱਖ ਤੀਰਥ ਕੀ ਏ। ਬੜੇ ਬੜੇ ਦੁੱਖ ਸਹਾਰੇ ਉਹਨਾਂ ਨੇ ਆਪਣੇ ਤਨ ਤੇ, ਬੜੀਆਂ ਬੜੀਆਂ ਭੁੱਖਾਂ ਤ੍ਰਿਹਾਂ ਆਪਣੇ ਤਨਾਂ ਤੇ ਸਹਾਰੀਆਂ। ਕਬੀਰ ਜੀ ਮਹਾਰਾਜ ਜੀ ਦੇ ਘਰ ਵਿੱਚ ਪ੍ਰਸ਼ਾਦਾ ਨਹੀਂ ਸੀ ਪੱਕਦਾ ਦੋ ਵੇਲੇ, ਮਾਈ ਲੜ ਪੈਂਦੀ ਸੀ। ਇਹੋ ਜਿਹੇ ਸਮੇਂ ਵਿੱਚ ਵੀ ਰਹੇ ਨੇ ਉਹਨਾਂ ਮਹਾਂਪੁਰਸ਼ਾਂ ਭਗਤ। ਕਾਹਦੇ ਲਈ? ਦੁੱਖਾਂ ਭੁੱਖਾਂ ਨੂੰ ਸਹਾਰਿਆ ਕਿ ਪਰਮੇਸ਼ਰ ਦੇ ਦਰਸ਼ਨ ਹੋ ਜਾ। ਅੰਮ੍ਰਿਤ ਵੇਲੇ ਉੱਠਣ ਦਾ ਕਿਸੇ ਨੂੰ ਚਿੱਤ ਕਰਦਾ ਭਲਾ? ਦੋ ਢਾਈ ਵਜੇ ਤਿੰਨ ਵਜੇ ਕਿਹਦਾ ਚਿੱਤ ਕਰਦਾ? ਨੀਂਦ ਤਿਆਗੀ ਏ, ਸਾਰਿਆਂ ਨੂੰ ਨੀਂਦ ਪਿਆਰੀ ਲੱਗਦੀ ਹੈ, ਪਰ ਗੁਰੂ ਕਾ ਸਿੱਖ ਉਦਮੀ ਹੋ ਕੇ ਉਸ ਵੇਲੇ ਉਸ ਨਿੰਦਰਾ ਦਾ ਤਿਆਗ ਕਰਦਾ। ਇਹ ਵੀ ਤਾਂ ਇੱਕ ਬੜਾ ਵੱਡਾ ਤਪ ਹੈ ਨਾ, ਸਾਧਨਾ ਹੈ ਨਾ, ਤਪੱਸਿਆ ਹੀ ਹੈ ਨਾ। ਇਹ ਤਪ ਨਹੀਂ ਤਾਂ ਕੀ ਹੈ ਭਾਈ? ਇਹ ਵੀ ਤਪ ਹੈ। ਕਾਹਦੇ ਲਈ ਹੁੰਦਾ ਹੈ? ਕਿ ਮੈਨੂੰ ਮੇਰੇ ਪ੍ਰਭੂ ਦਾ ਸਾਕਸ਼ਾਤਕਾਰ ਹੋ ਜਾਏ। ਦੁਨੀਆਂ ਦੀ ਦ੍ਰਿਸ਼ਟੀ ਵਿੱਚ ਇਹ ਦੁੱਖ ਹੈ। ਲੋਕ ਕਹਿੰਦੇ ਕਿੱਥੇ ਸਵੇਰੇ ਸਵੇਰੇ ਬਾਲਟੀਆਂ ਖੜਕਾਈ ਜਾਂਦੇ ਕਿ ਸਵੇਰੇ ਸਵੇਰੇ ਨਾ ਇਹਨਾਂ ਨੂੰ ਚੈਨ ਕੋਈ ਨਹੀਂ, ਇਹ ਟਿਕਦੇ ਨਹੀਂ ਹੈ। ਦੁਨੀਆਂ ਕਹਿੰਦੀ ਖਬਰੇ ਇਹਨਾਂ ਨੂੰ ਨੀਂਦ ਨਹੀਂ ਆਉਂਦੀ, ਇਹ ਦੁਖੀ ਨਹੀਂ ਹੁੰਦੇ। ਲੋਕਾਂ ਨੂੰ ਲੱਗਦਾ ਵੀ ਇਹ ਦੁੱਖ ਹੈ, ਪਰ ਜਿਹੜਾ ਅੰਮ੍ਰਿਤ ਵੇਲੇ ਦਾ ਅਭਿਆਸੀ ਹੋ ਜਾਂਦਾ ਕਹਿੰਦਾ ਇਹਦੇ ਵਰਗਾ ਤਾਂ ਆਨੰਦ ਹੀ ਕੋਈ ਨਹੀਂ, ਖੇੜਾ ਹੀ ਕੋਈ ਨਹੀਂ। ਦੁਨੀਆਂ ਨੂੰ ਇਹ ਜਾਪਦਾ ਵੀ ਇਹ ਦੁੱਖ ਹੈ, ਉਹ ਆਖਦੇ ਆ ਇਹ ਦੁੱਖ ਹੈ। ਉਹ ਕਹਿੰਦੇ ਤਾਂ ਪਿਆ ਦੁੱਖ ਸਾਧਦਾ ਕਿਉਂਕਿ ਇਹਦੇ ਅੰਦਰ ਪ੍ਰਭੂ ਦੇ ਦਰਸ਼ਨਾਂ ਦੀ ਤਾਂਘ ਹੈ। ਹਾਂਜੀ,
ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭਗਵੇ ਪੇਖ ਪਏ।
ਬੜੇ ਬੜੇ ਜੋਗੀ, ਸਾਰੇ ਜੋਗੀ ਤਾਂ ਨਹੀਂ ਸਨ ਮਾੜੇ, ਉਹਨਾਂ ਚ ਮੰਗਲ ਨਾਥ ਵਰਗੇ, ਗੋਪੀ ਪਿੱਛੇ ਜ਼ਿਕਰ ਆਇਆ ਨਾ ਸਿੱਧਾਂ ਦਾ, ਗੋਪੀ ਨਾਥ, ਮੰਗਲ ਨਾਥ, ਉਹ ਕਿੱਡੇ ਪਿਆਰੇ ਸਿੱਧ ਸੀ, ਗੁਰੂ ਨਾਨਕ ਸਾਹਿਬ ਨਾਲ ਕਿੰਨਾ ਪਿਆਰ ਕਰਦੇ ਸੀ ਯੋਗੀ। ਤੋ ਜੋਗੀ ਜਤੀ ਜੁਗਤ ਮਹਿ ਰਹਿਤੇ, ਉਹ ਆਪਣੀ ਮਰਿਆਦਾ ਚ ਰਹਿੰਦੇ। ਕਿਉਂ ਰਹਿੰਦੇ ਨੇ ਮਰਿਆਦਾ ਚ? ਵੀ ਸਾਨੂੰ ਪਰਮੇਸ਼ਰ ਮਿਲ ਜਾਏ। ਜੁਗਤ ਦਾ ਇੱਥੇ ਮਤਲਬ ਹੈ ਮਰਿਆਦਾ, ਜਿਹੜੀ ਉਹਨਾਂ ਦੀ ਦੱਸੀ ਜੋਗ ਦੀ ਜਾਂ ਜਤੀਆਂ ਦੀ ਜਿਹੜੀ ਮਰਿਆਦਾ ਹੁੰਦੀ ਹੈ, ਉਸ ਮਰਿਆਦਾ ਵਿੱਚ ਉਸ ਜੁਗਤ ਚ ਰਹਿੰਦੇ ਨੇ। ਕਰ ਕਰ ਭਗਵੇ ਭੇਖ ਭਏ, ਕਈਆਂ ਨੇ ਭਗਵੇ ਰੰਗ ਦੇ ਗੇਰੂ ਰੰਗ ਦੇ ਕੱਪੜੇ ਧਾਰਨ ਕਰ ਲਏ, ਭੇਖ ਧਾਰਨ ਕਰ ਲਏ। ਕਾਹਦੇ ਲਈ? ਕਿ ਸਾਨੂੰ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੋਵੇ।
ਤੋ ਕਾਰਣ ਸਾਹਿਬਾ ਰੰਗ ਰਤੇ,
ਸਾਹਿਬਾ ਤੇਰੇ ਪ੍ਰੇਮ ਦੇ ਰੰਗ ਵਿੱਚ ਰਤੇ, ਤੇਰੇ ਵਾਸਤੇ ਉਹਨਾਂ ਨੇ ਸਭ ਕੁਝ ਕੀਤਾ ਕਿ ਤੂੰ ਉਹਨਾਂ ਨੂੰ ਮਿਲ ਜਾਏ।
ਤੋ ਕਾਰਣ ਸਾਹਿਬਾ ਰੰਗ ਰਤੇ,
ਤੇਰੇ ਵਾਸਤੇ ਤੇਰੇ ਪ੍ਰੇਮ ਚ ਰੰਗੇ ਹੋਏ ਨੇ, ਤੇਰੀ ਪ੍ਰੀਤ ਦੇ ਰੰਗ ਵਿੱਚ ਰੰਗੇ ਹੋਏ ਨੇ।
ਤੇਰੇ ਨਾਮ ਅਨੇਕਾ ਰੂਪ ਅਨੰਤਾ,
ਹੇ ਵਾਹਿਗੁਰੂ ਤੇਰਾ ਇੱਕ ਨਾਮ ਥੋੜੀ ਹੈ, ਮੈਂ ਕਹਾਂ ਕਿ ਕੱਲਾ ਵਾਹਿਗੁਰੂ ਹੀ ਤੇਰਾ ਨਾਮ ਹੈ ਨਾ, ਤੇਰੇ ਅਨੇਕਾਂ ਹੀ ਨਾਮ ਨੇ। ਕੋਈ ਗੋਬਿੰਦ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਅੱਲਾ ਕਹਿੰਦਾ ਹੈ। ਹੇ ਪ੍ਰਭੂ ਕਿਤਨੇ ਨਾਮ ਨੇ ਤੇਰੇ, ਤੇਰੇ ਨਾਮ ਵੀ ਅਨੇਕਾਂ ਹਨ, ਰੂਪ ਅਨੰਤਾ, ਤੇਰੇ ਰੂਪ ਵੀ ਅਨੰਤ ਨੇ, ਇੱਕ ਰੂਪ ਥੋੜੀ ਹੈ ਤੇਰਾ, ਅਨੇਕਾਂ ਰੂਪਾਂ ਵਾਲਾ ਹੈ ਤੂੰ। ਕਦੇ ਕਿਹੋ ਜਿਹਾ ਰੂਪ ਹੋ ਕੇ ਆ ਜਾਂਦਾ, ਕਦੇ ਕਿਹੋ ਜਿਹਾ ਰੂਪ ਹੋ ਕੇ ਆ ਜਾਂਦਾ, ਅਨੇਕਾਂ ਹੀ ਰੂਪ ਨੇ ਤੇਰੇ। रूप अनंता अनंत ही तेरे रूप हन।
कहण न जाई तेरे गुण केते,
ए मेरे रब जी कह नहीं जांदे तेरे गुण कितने हन। वेखो गुरु नानक साहब दी बाणी कितनी मिठी है। अमृत है ये अमृत खालसा जी। लोग पुछदे कहिंदे स्वर्गपुरी विच देवतियां कोल अमृत है और उस अमृत दे उत्ते कब्जा इंद्र दा है। स्वर्गपुरी विच देवतियां कोल अमृत है होवेगा असी उहदे तो मुनकर नहीं, पर इस मात लोक दी धरती दे उत्ते गुरु नानक दे सिखां कोल प्रतख रूप विच अमृत है, धन गुरु ग्रंथ साहब दे रूप विच।
सत श्री अकाल।
हुण चेते रखियो इस अमृत दे उत्ते कल्ला सिखां दा कब्जा नहीं है, इस अमृत दे उत्ते मुसलमान भी आके अपना हक अजमा सकदे, ओह भी पढ़ सकदे है, हिंदू भी पढ़ सकदे है सुखमणी साहब दी बाणी, जैनी भी पढ़ सकदे है, बोधी भी पढ़ सकदे है। इस अमृत ते सब दा हक है, कोई गावे को सुना, कोई गावे कोई सुने। कैसी अमृत सरीखी महाराज जी दी बाणी कितनी मिठी। देवतयां दर्शन कै ताई दुख भूख तीरथ किए, कैसे प्यार विच पातशाह तौ कारण साहेबा रंग रते, तेरे नाम अनेका रूप अनंता कहण न जाई तेरे गुण केते। हे प्रभु कहे नहीं जांदे तेरे कितने गुण हन, कहे ही नहीं जा सकते, बयाने ही नहीं जा सकते।
रहाओ दर कर महला हस्ती कोड़े छोड़ विलायत देश गए।
दर कर महला, दर कर महला दा मतलब बड़े बड़े राजे जिन्हां दे कोल बड़े 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 महल, दर कर हाथी सन घोड़े सन, वतन सी बड़े बड़े, विलायत दा इत्थे अर्थ करांगे वतन, ਉਹ ਸਭ ਕੁਝ ਛੱਡ ਕੇ ਤਿਆਗ ਕੇ ਉਹ ਵੱਡੇ ਵੱਡੇ ਗੋਪੀਨਾਥ ਵਰਗੇ ਰਾਜੇ, ਭਰਥਰੀ ਜੀ ਵਰਗੇ ਰਾਜੇ, ਕਿੱਡੇ ਕਿੱਡੇ ਮਹਿਲ ਸਨ, ਪ੍ਰਭੂ ਨੂੰ ਮਿਲਣ ਦੀ ਸਿੱਖ ਰੱਖ ਕੇ ਸਭ ਕੁਝ ਛੱਡ ਕੇ ਟੁਰ ਪਏ। ਖਾਲਸਾ ਜੀ ਉਹਨਾਂ ਤਿਆਗੀਆਂ ਨੂੰ ਵੀ ਤੇ ਨਮਸਕਾਰ ਹੈ ਨਾ। ਅਸੀਂ ਕਹਿੰਦੇ ਹਾਂ ਜੀ ਕੀ ਮਿਲ ਜਾਂਦਾ, ਸਾਡੇ ਕੋਲੋਂ ਧੇਲੇ ਦੀ ਕੋਈ ਵਸਤ ਨਹੀਂ ਤਿਆਗੀ ਜਾਂਦੀ। ਉਹ ਜਿਹੜੇ ਮਹਿਲ ਛੱਡ ਕੇ, ਮਾੜੀਆਂ ਛੱਡ ਕੇ, ਸੋਨਿਆਂ ਦੇ ਚਾਂਦੀਆਂ ਦੇ ਭਰੇ ਅੰਬਾਰ ਛੱਡ ਕੇ ਪਰਮਾਤਮਾ ਨੂੰ ਮਿਲਣ ਵਾਸਤੇ ਟੁਰ ਪਏ, ਉਹਨਾਂ ਤਿਆਗੀਆਂ ਨੂੰ ਵੀ ਨਮਸਕਾਰ ਹੈ ਬਈ। ਸਾਡੇ ਕੋਲੋਂ ਤਾਂ ਇੱਕ ਧੇਲੇ ਦੀ ਸ਼ੈ ਨਹੀਂ ਤਿਆਗੀ ਜਾਂਦੀ। ਪਾਤਸ਼ਾਹ ਗੁਰੂ ਨਾਨਕ ਸਾਹਿਬ ਉਹਨਾਂ ਸਾਰਿਆਂ ਨੂੰ ਕਲਾਵੇ ਚ ਲੈ ਰਹੇ ਨੇ। ਗਰੀਬਨਵਾਜ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਭਾਈ ਜਿਹੜੇ ਦਰ ਘਰ ਮਹਿਲਾ ਹਸਤੀ ਘੋੜੇ ਛੋੜ ਵਲਾਇਤ ਦੇਸ਼ ਗਏ, ਆਪਣੇ ਵਲਾਇਤ ਦੇਸ਼ ਛੱਡ ਕੇ ਚਲੇ ਗਏ।
ਪੀਰ ਪੈਗੰਬਰ ਸਾਲਿਕ ਸਾਦਿਕ,
ਵੱਡੇ ਵੱਡੇ ਪੀਰ ਪੈਗੰਬਰ ਕਹਿੰਦੇ ਜਿਹੜੇ ਪੈਗਾਮ ਲੈ ਕੇ ਆਉਂਦੇ ਆ, ਸਾਲਿਕ ਕਹਿੰਦੇ ਆ ਰਾਹ ਦੱਸਣ ਵਾਲਿਆਂ ਨੂੰ।
ਛੋਡੀ ਦੁਨੀਆ ਥਾਏ ਪਏ,
ਸਾਦਿਕ ਸਾਦਿਕ ਕਹਿੰਦੇ ਨੇ ਸਿਦਕ ਰੱਖਣ ਵਾਲੇ ਵੀ ਬੜੇ ਬੜੇ ਨੇ। ਛੋਡੀ ਦੁਨੀਆ ਉਹਨਾਂ ਨੇ ਵੀ ਇੱਕ ਵਾਰੀ ਸਭ ਕੁਝ ਛੱਡ ਕੇ, ਦੁਨੀਆ ਉਹ ਛੱਡ ਕੇ ਇਸ ਕਰਕੇ ਆਏ, ਇਹ ਸਭ ਕੁਝ ਛੱਡ ਕੇ ਹੋ ਸਕਦਾ ਅਸੀਂ ਉਸ ਪ੍ਰਭੂ ਪਰਮੇਸ਼ਰ ਦੇ ਮਾਲਕ ਦੇ ਚਰਣਾ ਚ ਥਾਏ ਪੈ ਜਾਈਏ, ਥਾਏ ਪਏ ਕਬੂਲ ਪੈ ਜਾਈਏ ਉਹਦੇ ਚਰਣਾ ਚ। ਵੱਡੇ ਵੱਡਿਆਂ ਪੀਰਾਂ ਪੈਗੰਬਰਾਂ ਰਾਹ ਦੱਸਣ ਵਾਲੇ ਸਾਲਕਾਂ ਸਾਦਕ ਸਿਦਕ ਰੱਖਣ ਵਾਲਿਆਂ ਨੇ ਘਰ ਬਾਰ ਛੱਡਿਆ, ਬਹੁਤ ਕੁਝ ਦੁਨੀਆ ਆਦਾਰੀ ਸਭ ਕੁਝ ਛੱਡ ਕੇ, ਉਹ ਇਸ ਕਰਕੇ ਛੱਡ ਕੇ ਆਏ ਕਿ ਸ਼ਾਇਦ ਅਸੀਂ ਆਪਣੇ ਮਾਲਕ ਦੇ ਚਰਨਾਂ ਚ ਕਬੂਲ ਪੈ ਜਾਈਏ।
ਸਾਧ ਸਹਿਜ ਸੁਖ ਰਸ ਕਸ ਤਜੀਏ ਲੇ ਕਾਪੜ ਛੋਡੇ ਚਮੜ ਲੀਏ।
ਸਹਿਜ ਦੇ ਆਨੰਦ ਨੂੰ ਮਾਣਨ ਵਾਸਤੇ ਸਾਧ ਸਹਿਜ ਸੁਖ ਜਿਹੜਾ ਅੰਦਰ ਦਾ ਆਤਮਕ ਸੁਖ ਹੈ ਉਹਨੂੰ ਪ੍ਰਾਪਤ ਕਰਨ ਲਈ ਰਸ ਕਸ ਤਜੀਏ ਲੇ ਦੁਨੀਆਂ ਦੇ ਰਸ ਕਸ ਛੱਡ ਦਿੱਤੇ, ਕਾਪੜ ਛੋਡੇ ਕੱਪੜੇ ਛੱਡ ਕੇ, ਜਿਹੜੀਆਂ ਮਿਰਗਾਵਲਾਂ ਸਨ ਚਮੜੇ ਦੀਆਂ ਬਣੀਆਂ ਹੋਈਆਂ ਉਹਨਾਂ ਨਾਲ ਤਨ ਕੱਜ ਲਏ।
ਦੁਖੀਏ ਦਰਦ ਵੰਦ ਦਰ ਤੇਰੇ ਨਾਮ ਰਤੇ ਦਰਵੇਸ਼ ਪਏ।
ਦੁਖੀਏ ਦਰਦਬੰਦ ਹੋ ਕੇ ਹੇ ਪ੍ਰਭੂ ਤੇਰੇ ਦਰ ਤੇ ਆਏ, ਔਰ ਤੇਰੇ ਨਾਮ ਦੇ ਰੰਗ ਵਿਚ ਰੱਤੇ ਹੋਏ ਫਕੀਰ ਹੋ ਗਏ। ਦਰਵੇਸ਼ ਪਏ ਦਾ ਮਤਲਬ ਹੁੰਦਾ ਫਕੀਰ ਹੋ ਗਏ।
ਖਲੜੀ ਖਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ।
ਕਿਸੇ ਨੇ ਖਲੜੀ ਰੱਖੀ, ਖਲੜੀ ਇੱਕ ਚਮੜੇ ਦਾ ਬਟੂਆ ਜਿਹਾ ਹੁੰਦਾ, ਉਹ ਫਕੀਰ ਲੋਕ ਰੱਖਿਆ ਕਰਦੇ ਸੀ। ਕਿਸੇ ਖਲੜੀ ਰੱਖ ਲਈ, ਕਿਸੇ ਨੇ ਖੱਪਰ ਲੈ ਲਿਆ, ਅੱਧਾ ਅੱਧੀ ਚਿੱਪੀ ਜਿਹਨੂੰ ਕਹਿੰਦੇ ਨੇ ਖੱਪਰੀ, ਚਮੜੀ ਚਮੜੇ ਦੀਆਂ ਕੋਈ ਬਣੀਆਂ ਮ੍ਰਿਗ ਛਲਾਵਾਂ ਆਦਿਕ ਲੈ ਲਈਆਂ, ਤੇ ਫਿਰ ਜਿਹੜੇ ਬ੍ਰਾਹਮਣ ਆਦਿਕ ਸਨ ਉਹਨਾਂ ਨੇ ਸਿਰ ਦੇ ਉੱਤੇ ਚੋਟੀਆਂ, ਸਿਖਾ ਸੂਤਰ ਗਲਿਆਂ ਦੇ ਵਿੱਚ ਸੂਤਰ ਧਾਗੇ ਆਦਿਕ ਪਾ ਲਏ, ਸਿਖਾ ਸੂਤ ਧੋਤੀ ਆਦਿਕ ਤੇਜ ਧਾਰਨ ਕਰ ਲਈ ਕਿ ਅਸੀਂ ਪਰਮੇਸ਼ਰ ਦੇ ਸਰੂਪ ਨੂੰ ਪ੍ਰਾਪਤ ਕਰਨਾ ਹੈ।
ਤੂੰ ਸਾਹਿਬ ਹੋ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ।
ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖੀਰ ਚਤੀ ਬਨੇਮਰਤਾ ਨਾਲ ਕਹਿੰਦੇ, ਵਾਹਿਗੁਰੂ ਮੈਂ ਤੇਰੇ ਵਾਸਤੇ ਇਹਨਾਂ ਉੱਪਰ ਜਿਹੜੇ ਜਿੰਨੇ ਕਰਮ ਦੱਸੇ ਨੇ ਇਹਨਾਂ ਨੇ ਸਭ ਤੇਰੇ ਲਈ ਕੀਤੇ, ਪਰ ਹੇ ਪ੍ਰਭੂ ਮੈਂ ਤੇਰੇ ਵਾਸਤੇ ਇਹਨਾਂ ਵਿੱਚੋਂ ਉੱਪਰ ਜਿਹੜੇ ਦੱਸੇ ਨੇ ਕੁਝ ਵੀ ਨਹੀਂ ਕਰ ਸਕਿਆ, ਮੇਰੇ ਕੋਲੋਂ ਕੁਝ ਵੀ ਨਹੀਂ ਹੋ ਸਕਿਆ ਐਸਾ। ਉੱਪਰ ਜਿਹਨਾਂ ਦੇ ਬਾਰੇ ਦੱਸਿਆ ਵੀ ਰੱਬ ਨੂੰ ਪ੍ਰਾਪਤ ਕਰਨ ਲਈ ਕੀ ਕੀਤਾ ਉਹਨਾਂ ਨੇ, ਕਹਿੰਦੇ ਹੇ ਪ੍ਰਭੂ ਮੈਂ ਤਾਂ ਕੁਝ ਵੀ ਨਹੀਂ ਕਰ ਸਕਿਆ, ਮੈਂ ਤਾਂ ਤੇਰਾ ਸਵਾਂਗੀ ਹਾਂ, ਬਸ ਇੰਨਾ ਹੈ ਵੀ ਮੈਂ ਤੇਰਾ ਹਾਂ, ਤੇਰਾ ਭੇਖ ਜਿਹੜਾ ਮੈਂ ਉਹ ਧਾਰਨ ਕੀਤਾ, ਮੇਰੀ ਹੋਰ ਕੋਈ ਜਾਤ ਨਹੀਂ, ਨਾ ਮੈਂ ਬ੍ਰਾਹਮਣਾ ਚ ਹਾਂ, ਨਾ ਮੈਂ ਖੱਤਰੀ ਹਾਂ, ਨਾ ਮੈਂ ਸ਼ੂਦਰ ਹਾਂ, ਨਾ ਮੈਂ ਵੈਸ਼ ਹਾਂ, ਹੇ ਪ੍ਰਭੂ ਮੇਰੀ ਕੋਈ ਜਾਤ ਨਹੀਂ, ਬਸ ਮੈਂ ਤੇਰਾ ਸਵਾਂਗੀ ਹਾਂ, ਤੇਰਾ ਹਾਂ ਹੇ ਮੇਰਿਆ ਮਾਲਕਾ, ਔਰ ਤੇਰੀ ਕੋਈ ਜਾਤ ਨਹੀਂ ਹੈ, ਤੇਰਾ ਹਾਂ ਔਰ ਤੇਰੀ ਕੋਈ ਜਾਤ ਨਹੀਂ। ਇਹ ਸ਼ਬਦ ਮਹਾਰਾਜ ਜੀ ਬੀਆਬਾਨ ਉਜਾੜ ਸੀ ਜਿੱਥੇ ਬੈਠਿਆਂ ਪਾਤਸ਼ਾਹ ਨੇ ਇਹ ਅੰਮ੍ਰਿਤ ਵਰਗੀ ਬਾਣੀ ਪਾਤਸ਼ਾਹ ਦੀ ਰਸਨਾ ਤੋਂ ਉਚਰੀ ਗਈ।
ਜੋ ਪਈ ਜਬ ਇਹ ਸ਼੍ਰੀ ਗੁਰ ਸ਼ਬਦ ਬਖਾਨਾ।
ਜਦੋਂ ਇਹ ਸ਼ਬਦ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖੋਂ ਉਚਾਰਨ ਕੀਤਾ, ਗਾਇਨ ਕੀਤਾ।
ਭੂਸ਼ਣ ਹੋਤ ਪਇਓ ਮਰਦਾਨਾ।
ਭਾਈ ਸਾਹਿਬ, ਭਾਈ ਮਰਦਾਨਾ ਜੀ ਸੁਣ ਕੇ ਚੁੱਪ ਹੋ ਗਏ, ਮੁੜ ਕੇ ਨੇ ਉਹਨਾਂ ਨੇ ਕੋਈ ਜਵਾਬ ਦਿੱਤਾ।
ਨਿਕਸ ਉਜਾੜ ਵਹਿਰ ਜਬ ਗਏ।
ਉਸ ਉਜਾੜ ਦੇ ਵਿੱਚੋਂ ਨਿਕਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਕਾਫੀ ਦੂਰ ਤਾਈ ਆ ਗਏ। ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਸਨ ਵੀ ਇਹ ਜਿਹੜੀ ਬਣਾਈ ਦੁਨੀਆ ਰੱਬ ਦੀ, ਮਰਦਾਨਿਆ ਤੈਨੂੰ ਦਿਸਦਾ ਵੀ ਉਜਾੜ ਹੈ, ਇਹਦੇ ਵਿੱਚ ਵੀ ਤਾਂ ਰੱਬ ਦੇ ਪਿਆਰੇ ਕਿਤੇ ਬੈਠੇ ਰੱਬ ਰੱਬ ਕਰਦੇ ਪਏ ਹੋਣਗੇ। ਯਾਨੀ ਕਿ ਇਹ ਦੱਸਣਾ ਚਾਹੁੰਦੇ ਸੀ ਵੀ ਉਹਦੀ ਬਣਾਈ ਕੁਦਰਤ ਕਿਤੇ ਵੀ ਨਿਸ਼ਫਲ ਨਹੀਂ ਹੈ। ਅਸੀਂ ਕਹਿ ਦਿੰਦੇ ਆਹ ਚੀਜ਼ ਰੱਬ ਨੇ ਖਬਰੇ ਕਾਹਨੂੰ ਬਣਾਈ ਹੈ, ਕਈ ਵਸਤੂਆਂ ਵੇਖ ਕੇ ਨਾ ਅਸੀਂ ਕਹਿ ਦਿੰਦੇ ਹਾਂ ਆਹ ਚੀਜ਼ ਬਿਨਾਂ ਪਤਾ ਨੀ ਰੱਬ ਦਾ ਕੀ ਥੋੜਿਆ ਸੀ, ਇਹ ਖਰੇ ਕੋਹਨੂੰ ਬਣਾਈ ਹੈ। ਰੱਬ ਤਾਂ ਇਹ ਵੀ ਸੋਚਦਾ ਹੋਣਾ ਵੀ ਤੈਨੂੰ ਬਣਾ ਕੇ ਖਬਰੇ ਮੈਂ ਕੀ ਖੱਟਣਾ ਸੀ, ਉਹ ਤਾਂ ਇਹ ਵੀ ਸੋਚ ਲੈਂਦਾ ਹੋਣਾ ਵੀ ਤੇਰੇ ਬਿਨਾਂ ਕੀ ਥੋੜਿਆ ਸੀ। ਜੇ ਤੇਰੀ ਹੋਂਦ ਚਾਹੀਦੀ ਏ ਸੰਸਾਰ ਵਿੱਚ, ਤੂੰ ਕਹਿਣਾ ਵੀ ਮੈਂ ਚਾਹੀਦਾ ਸੀ ਸੰਸਾਰ ਚ, ਤੇ ਰੱਬ ਨੇ ਜੋ ਜੋ ਬਣਾਇਆ ਫਿਰ ਉਹ ਵੀ ਚਾਹੀਦਾ ਸੀ। ਇਸ ਕਰਕੇ ਬਚਨ ਕਰਨ ਤੋਂ ਪਹਿਲਾਂ ਸੋਚ ਲਿਆ ਕਰ ਵੀ ਮੈਂ ਕੀ ਪਿਆ ਆਖਦਾ, ਮੈਂ ਕੀ ਪਿਆ ਕਹਿਣਾ। ਉਜਾੜ ਕਹਿ ਰਹੇ ਸੀ ਭਾਈ ਮਰਦਾਨਾ ਜੀ ਵੀ ਇਹ ਕਿਹੜੇ ਕੰਮ ਦਾ ਮਹਾਰਾਜ, ਇੱਥੇ ਕੋਈ ਹੈ ਹੀ ਨਹੀਂ। ਪਾਤਸ਼ਾਹ ਕਹਿੰਦੇ ਇਹ ਕਿਉਂ ਨਹੀਂ ਕੰਮ ਦੇ ਮਰਦਾਨਿਆ, ਨਿਰੰਕਾਰ ਦੀ ਬਣਾਈ ਹਰ ਸ਼ੈ ਕੰਮ ਦੀ ਹੈ। ਇਹਨਾਂ ਵਿੱਚ ਵੀ ਕਿਤਨੇ ਕਿਤਨੇ ਜੋਗੀ ਜਤੀ ਹੋ ਬੈਠੇ ਹੋਣਗੇ, ਪਹਿਲਾਂ ਹੁਣ ਵੀ ਹੋਣਗੇ। ਨਿਰੰਕਾਰ ਪਰਮੇਸ਼ਰ ਨੇ ਵਧਾਤੇ ਨੇ, ਜੋ ਬਣਾਇਆ ਭਲਾ ਹੀ ਬਣਾਇਆ। ਭਾਈ ਮਰਦਾਨਾ ਜੀ ਸੁਣ ਕੇ ਸਮਝ ਗਏ ਸਭ ਕੁਝ, ਸ਼ਬਦ ਸੁਣਦੇ ਹੀ ਸਮਝ ਗਏ, ਕੁਝ ਨਹੀਂ ਬੋਲੇ। ਔਰ ਗਰੀਬ ਨਵਾਜ ਪਾਤਸ਼ਾਹ ਇਸ ਜੰਗਲ ਚੋਂ ਨਿਕਲ ਕੇ ਅੱਗੇ ਆਏ, ਇੱਕ ਪਿੰਡ ਇੱਕ ਗ੍ਰਾਮ ਆਇਆ।
ਗ੍ਰਾਮ ਇੱਕ ਤਬ ਦੇਖਤ ਪਏ।
ਗ੍ਰਾਮ ਇੱਕ ਪਿੰਡ ਸਤਿਗੁਰੂ ਸੱਚੇ ਪਾਤਸ਼ਾਹ ਦੀ ਨਿਗਾਹ ਪਿਆ।
ਸਭ ਬੰਚਕ ਕੇ ਘਰ ਤੈ ਮਾਈ।
ਇਹ ਪਿੰਡ ਉਹ ਪਿੰਡ ਹੈ ਜਿਹਦੇ ਚ ਸਾਰੇ ਠੱਗ ਰਹਿੰਦੇ ਹੈ। ਹੁਣ ਤੂੰ ਦੱਸ ਮਰਦਾਨਿਆ, ਇਹ ਪਿੰਡ ਹੈ ਜਿਹਦੇ ਚ ਸਾਰੇ ਠੱਗ ਰਹਿੰਦੇ ਹੈ। ਜਿਹੜਾ ਉਜਾੜ ਸੀ ਤੂੰ ਕਹਿੰਦਾ ਸੀ ਉਜਾੜ ਹੈ, ਪਰ ਉਹ ਰੱਬ ਦੇ ਪਿਆਰਿਆਂ ਦੇ ਵਸਣ ਵਾਲੀਆਂ ਥਾਵਾਂ ਉਹ ਭਲੀਆਂ ਸਨ, ਤੇ ਜਿੱਥੇ ਸਾਰੇ ਠੱਗ ਰਹਿੰਦੇ ਨੇ ਭਾਵੇਂ ਪਿੰਡ ਦਿਸਦਾ, ਇਹ ਪਿੰਡ ਨਹੀਂ ਉਜਾੜ ਹੈ। ਉਹਨਾਂ ਠੱਗਾਂ ਦਾ ਜਿਵੇਂ ਪਾਰ ਉਤਾਰਾ ਸਤਿਗੁਰੂ ਜੀ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬਨਵਾਜ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
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 ਅਚੁੱਤ ਹੈ ਪਰ ਬ੍ਰਹਮ
ਅਗਨਾਸੀ ਅਗਨਾਸ
ਹੇ ਪੂਰਨ ਹੈ ਸਰਬਮੈ
ਪੰਜਨ ਗੁਣ ਦਾਸ
ਹੇ ਸੰਗੀ ਹੈ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੈ ਗੁਣ ਨਿਧਾਨ
ਸਦਾ ਬਬੀਤ
ਹੇ ਅਪਰੰਪਰ ਹਰ ਹਰੇ
ਪੀਓ ਅਣਹਾਰ
ਹੇ ਸੰਤ ਕੈ ਸਦਾ ਸੰਗ
ਆਧਾਰ
ਹੇ ਠਾਕੁਰ ਹੋਂ ਦਾਸ ਰੋ
ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜਾ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ
ਏਕ ਅੱਖਰ ਹਰ ਮਨ ਬਸਤ
ਨਾਨਕ ਹੋ ਤਿਨਿਆਲ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਪਾਰ ਉਤਾਰ ਨਿਆਰ
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ
ਜੋ ਸ਼ਰਦਾ ਕਰ ਸੇਵੰਦੇ
ਪਾਰ ਉਤਾਰ ਨਿਆਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।